ਇਸ ਬਚਨ ਨੂੰ ਆਧਾਰ ਬਣਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਆਪ ਜੀ ਨਾਲ ਕੁਛ ਵਿਚਾਰ ਸਾਂਝੇ ਕਰ ਸਕਾਂ। ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਨੀ ਹੈ, ਅਸੀਸ ਆਪ ਸਾਧ ਸੰਗਤ ਨੇ ਬਖਸ਼ਣੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਮਨੁੱਖ ਨੂੰ ਆਤਮਕ ਜੀਵਨ ਦੀ ਦਾਤ ਬਖਸ਼ਿਸ਼ ਕਰਦੀ ਹੈ ਤੇ ਉਸ ਦੇ ਨਾਲ ਨਾਲ ਇਸ ਸੰਸਾਰ ਵਿੱਚ ਵਿਚਰਦਿਆਂ ਸੰਸਾਰਕ ਜੀਵਨ ਵੀ ਚੰਗਾ ਔਰ ਉੱਚਾ ਜੀਣ ਦੀ ਸਾਨੂੰ ਬਖਸ਼ਿਸ਼ ਕਰਦੀ ਹੈ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਤੇ ਕਦੀ ਹਜ਼ੂਰ ਦੇ ਆਦ ਵਾਲੇ ਜਿਹੜੇ ਅੰਗ ਨੇ ਉਹਨਾਂ ਤੋਂ ਦੀਦਾਰ ਕਰੀਏ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਸ਼ਬਦ ਲਿਖੇ ਹੋਏ ਮਿਲਦੇ ਨੇ ਅਕਸਰ ਕਿ ਇਸ ਬੀੜ ਦਾ ਉਤਾਰਾ ਦਮ ਦਮੀ ਬੀੜ ਤੋਂ ਕੀਤਾ ਹੈ। ਅਕਸਰ ਦਾਸ ਪਿਛਲੇ ਦਿਨ ਵੀ ਅਰਜ਼ ਕਰਦਾ ਆਇਆ ਹੈ ਤੇ ਉਦੋਂ ਆਪਾਂ ਸੋਚਾਂਗੇ ਵੀ ਬੀੜ ਤਾਂ ਕਿਸੇ ਅਦਾਰੇ ਨੇ ਸੰਸਥਾ ਨੇ ਛਾਪੀ, ਪਰ ਇਹਦਾ ਮਤਲਬ ਇਹ ਕਿਉਂ ਲਿਖ ਦਿੱਤਾ ਵੀ ਇਸ ਬੀੜ ਦੀ ਛਪਾਈ ਜਾਂ ਇਹਦਾ ਉਤਾਰਾ ਦਮ ਦਮੀ ਬੀੜ ਤੋਂ ਕੀਤਾ ਹੈ। ਜ਼ਰੂਰ ਮਨ ਚ ਖਿਆਲ ਕਰਦਾ ਹੋਵੇਗਾ ਤੇ ਉਸ ਵਕਤ ਇਹਦਾ ਉੱਤਰ ਵੀ ਆਪਾਂ ਭਾਲਣ ਦਾ ਯਤਨ ਕਰਾਂਗੇ। ਉਂਝ ਬੀੜ ਦੇ ਅਖਰੀ ਅਰਥ ਹੁੰਦੇ ਨੇ ਕਿ ਵੱਖ ਵੱਖ ਜਿਹੜੇ ਜੁਜ ਨੇ ਜਾਂ ਇਉਂ ਕਹਿ ਲਓ ਕਿ ਵੱਖ ਵੱਖ ਥਾਂ ਤੇ ਪਈ ਕੋਈ ਲਿਖਤ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦੇਣਾ, ਬੀੜ ਦੇਣਾ, ਇਕੱਤਰ ਕਰ ਦੇਣਾ। ਸਿੱਖ ਧਰਮ ਅੰਦਰ ਤਿੰਨ ਬੀੜਾਂ ਦਾ ਖਾਸ ਕਰਕੇ ਜ਼ਿਕਰ ਕੀਤਾ ਜਾਂਦਾ। ਇੱਕ ਬੀੜ ਹੈ ਉਸ ਨੂੰ ਅਸੀਂ ਕਰਤਾਰਪੁਰੀ ਬੀੜ ਕਹਿੰਦੇ, ਦੂਸਰੀ ਹੈ ਉਸ ਨੂੰ ਭਾਈ ਬੰਨੋ ਵਾਲੀ ਬੀੜ ਕਿਹਾ ਜਾਂਦਾ ਹੈ ਤੇ ਤੀਸਰੀ ਹੈ ਜਿਸ ਨੂੰ ਦਮ ਦਮੀ ਬੀੜ ਆਪਾਂ ਕਹਿੰਦੇ। ਕਰਤਾਰਪੁਰੀ ਬੀੜ ਉਹ ਹੈ ਜੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਆਪਣੀ ਹਯਾਤੀ ਦੇ ਅੰਦਰ ਲਿਖਵਾਈ ਸੀ। ਤੇ ਜਦੋਂ ਅਸੀਂ ਭਾਈ ਬੰਨੋ ਵਾਲੀ ਬੀੜ ਦਾ ਜ਼ਿਕਰ ਕਰਨੇ ਆ ਤੇ ਇਹ ਉਹ ਬੀੜ ਹੈ ਕਿ ਜਿਸ ਦਾ ਉਤਾਰਾ ਭਾਈ ਬੰਨੋ ਸਾਹਿਬ ਨੇ ਕੀਤਾ, ਪਰ ਉਸ ਵਿੱਚ ਕੁਝ ਸ਼ਬਦ ਜਿਹੜੇ ਨੇ ਉਹ ਜ਼ਿਆਦਾ ਆਪਣੇ ਕੋਲੋਂ ਪਾਏ ਗਏ, ਉਸ ਨੂੰ ਆਪਾਂ ਖਾਰੀ ਬੀੜ ਵੀ ਕਹਿੰਦੇ। ਇਹ ਬੀੜ ਹਿੰਦੁਸਤਾਨ ਵਿੱਚ ਕਾਨਪੁਰ ਗੁਰਦੁਆਰਾ ਸਿੰਘ ਸਾਹਿਬ ਵਿਖੇ ਸਿੰਘ ਸਭਾ ਵਿਖੇ ਹੈ। ਉਹਨਾਂ ਬੀੜਾਂ ਦੇ ਭਾਈ ਬੰਨੋ ਵਾਲੀ ਬੀੜ ਦੇ ਕੁਛ ਉਤਾਰੇ ਮਿਲਦੇ, ਪਰ ਜਿਹਨੂੰ ਆਪਾਂ ਮੱਥਾ ਟੇਕਦੇ ਹਾਂ ਇਹਦੇ ਆਰੰਭ ਵਿੱਚ ਲਿਖਿਆ ਕਿ ਇਸ ਬੀੜ ਦਾ ਉਤਾਰਾ ਦਮ ਦਮੀ ਬੀੜ ਤੋਂ ਕੀਤਾ। ਇਹਦਾ ਭਾਵ ਇਹ ਵੇ ਕਿ ਇਹ ਉਹ ਸਵਰੂਪ ਉਹ ਬਾਣੀ ਹੈ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਾਈ, ਉਸ ਬੀੜ ਤੋਂ ਉਤਾਰੇ ਕੀਤੇ ਗਏ। ਉਸੇ ਬੀੜ ਦੇ ਸਾਹਮਣੇ ਹਜ਼ੂਰ ਨੇ ਮੱਥਾ ਟੇਕ ਕੇ ਸ਼ਬਦ ਕਹੇ ਕਿ ਆਗਿਆ ਭਈ ਅਕਾਲ ਕੀ तबे चलायो पंथ सब सिखन को हुक्म कै गुरु मान्यो ग्रंथ उस भीड़ नु गुरगद्दी दित्ती गई जिस भीड़ नु गुरगद्दी दित्ती गई ओदी बाणी दे उतारे जितने भी होए ओना भीड़ां दे आरंभ च लिखिया गया कि इस भीड़ दा उतारा दम दमी भीड़ तो कीता। हुण जदों सी दर्शन करने आउणा मैं जो शब्द भाई साहब ने पढ़े कि मेरा मात पिता हर लाया सब तो पहला हजूर ने गुरु ग्रंथ साहिब दे आरंभ विच दर्ज कीता है तत्करा रागां का जिन्हें राग ने असि उन्हां दा तत्करा पढ़ने तरतीब पढ़ने उस तो अगे आउंदा तत्करा शब्दां का राग विच केड़े केड़े पातशाह दे बचन किस राग विच केड़ा शब्द ते कितने अंग दे जदों ये बाणी दा तत्करा शुरू हुंदा है ते सब तो पहला बाणी आउंदी है असी जप जी साहिब कहने हां ते असल विच तत्करे विच इस बाणी दा नाम है जप नीसां जज्जा पप्पे नू औंकड़ नन्ने नू बिहारी ससे नू कन्ना ते नाना जप नीसां। निशान दा अर्थ भावे कोशकारा ने अनेकां कीते कई अर्थ कीते गए निशान दा अर्थ तुझा भी है झंडा शब्द वरते हैं पर आपां अदब नाल निशान साहिब कहने हां ओदा अर्थ निशान दा ए भी है। दूसरा निशान दा अर्थ नगारा भी है नगारे नू भी निशान किया जांदा है। तीसरा निशान दा अर्थ चिन्ह भी है निशानी भी है। सतगुरु ने बाणी विच कहा धर्म दलाल पाए निशान चिन्ह पा देना। चौथा निशान दा अर्थ सही पानी अपने साइन कर देने अपने दस्तखत कर देने ते पंजवां निशान दा अर्थ राधा है। बड़े सौखे जे अर्थ दास करेगा कि पहली बाणी दा नाम ही सिख नूं समझ पै जाए ते सच एवे कि धन गुरु ग्रंथ साहिब दी बाणी है कि पहली बाणी दे तत्करे तो ही पता लग जाए। दास ने अर्ज कीती असी जप जी साहिब कहने हां जी साहिब अदब नाल लाने हां तत्करे विच इस बाणी दा नाम है जप नीसान। पंज अर्थ कीते ने आपां निशान दे पर इस निशान दे अर्थ की कि जप नीसान इत्थे निशान दे अर्थ ने कि राहदारी। पंजाबी दा इह शब्द असी चंगी तरह समझने हां कि कोई समान आपां खरीद के लियाईए एक शहर तो दूसरे शहर ले जाना होवे जां एक स्टेट तो दूसरी स्टेट भी जाना होवे ते खरीदे हुए समान दे जेड़ा बंदा बेचदा है वह खरीदन वाले बंदे नू पेपर बना के दे दिंदा उन्हों आपां राहदारी शब्द भी वरत लईए थोड़ा जिहा सौखा हो जाएगा समझ हुण उहने समान की राहदारी बना दित्ती। पुराने समय अज भी हिंदुस्तान विच जदों कोई आदमी पशु भी खरीद के ले जांदा है ते उस पशु की भी राहदारी बना दित्ती जांदी पंचायत बना दिंदी सरपंच बना दिंदा सी ते उस विच पशु दे सिंगां दा जिक्र ओदी चमड़ी दे रंग दा जिक्र ओदे आकार दा जिक्र कीता जाणा। जेड़ी चीज खरीदी जानी ओदी राहदारी बना दित्ती जानी ते जेकर कोई रस्ते विच हकूमत दा आदमी रोक भी ले ओनू पुछ भी ले कि जो कुछ तू अपने नाल ले जा रहे है ये है कि ते ओ ज्यादा बोलन दी थां ओ पेपर ओ कागज कढ के दे दे जिस विच समान दी राहदारी है जे पेपर जे ओ राहदारी बिल्कुल दुरुस्त सही है ते ओदे रस्ते नूं कोई रोकण वाला नहीं। जेकर उस समान नूं कोई रोकण दा यतन करेगा पेपर मुकम्मल कौन निशान कोल होवे राहदारी होवे ते खरीदे हुए समान नूं हकूमत गवर्नमेंट दा आदमी कोई नहीं रोकदा ते जिस कोल गुरु ग्रंथ साहिब दी बाणी दे जप दी राहदारी है ओनू परमात्मा दी दरगाह विच कोई नहीं रोकदा। एक राहदारी समझो इह जप जी साहिब तो शुरू असी करने ते गुरु ग्रंथ साहिब एक विशाल सागर ने अज तक बेअंत गुरु ग्रंथ साहिब दी व्याख्या करन वाले होए कीर्तन करन वाले होए बाणी बारे लिखन वाले होए ਬਾਣੀ ਦੀ ਗੋਸ਼ਟੀ ਕਰਨ ਵਾਲੇ ਹੋਏ, ਪਰ ਸੱਚ ਇਹ ਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਗਿਆਨ ਨੂੰ ਮੁਕੰਮਲ ਤੌਰ ਤੇ ਅੱਜ ਤੱਕ ਕੋਈ ਬਿਆਨ ਕਰ ਹੀ ਨਹੀਂ ਸਕਦਾ। ਹਾਂ, ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਬਿਆਨ ਕੀਤਾ ਕਿ ਉਹਨਾਂ ਲੋਕਾਂ ਨੂੰ ਸਮਝ ਨਹੀਂ ਸੀ। ਜਿਤਨੀ ਜਿਤਨੀ ਪਰਮਾਤਮਾ ਨੇ ਸੋਚੀ ਦਿੱਤੀ, ਇੱਕ ਆਦਮੀ ਸਮੁੰਦਰ ਦੇ ਕੋਲ ਜਾਂਦਾ, ਉਹ ਆਪਣੀ ਓਕ ਆਪਣੀ ਬੁੱਕ ਵਿੱਚ ਪਾਣੀ ਭਰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਸਮੁੰਦਰ ਦੀ ਸੀਮਾ ਸਿਰਫ ਇਤਨੀ ਕੋ ਹੈ ਕਿ ਜੋ ਬੁੱਕ ਵਿੱਚ ਪਾਣੀ ਆ ਗਿਆ, ਓਕ ਵਿੱਚ ਪਾਣੀ ਆ ਗਿਆ, ਸਮੁੰਦਰ ਇਸ ਤੋਂ ਬਾਅਦ ਪਾਣੀ ਉਹਦੇ ਕੋਲ ਹੈ ਨਹੀਂ। ਬੱਚੇ ਦੀ ਬੁੱਕ ਆਪਣੀ ਹੈ, ਜਵਾਨ ਦੀ ਬੁੱਕ ਆਪਣੀ ਹੈ, ਬਜ਼ੁਰਗ ਆਪਣੀ ਓਕ ਬਣਾਉਂਦਾ। ਇਹ ਤਾਂ ਹੱਥਾਂ ਦੀ ਸਮਰੱਥਾ ਹੈ, ਪਾਤਰਤਾ ਹੈ ਕਿ ਉਹਨਾਂ ਕਿੰਨਾ ਕੁ ਪਾਣੀ ਆਪਣੇ ਵਿੱਚ ਰੋਕ ਸਕਣਾ। ਇੱਕ ਆਦਮੀ ਮਟਕਾ ਭਰ ਕੇ ਪਾਣੀ ਦਾ ਸਮੁੰਦਰ ਚੋਂ ਲੈ ਆਵੇ, ਇਹਦਾ ਮਤਲਬ ਇਹ ਨਹੀਂ ਕਿ ਸਮੁੰਦਰ ਪੂਰਾ ਮਟਕੇ ਵੀ ਸਮਾ ਗਿਆ। ਇੱਕ ਆਦਮੀ ਇਸ ਤੋਂ ਜ਼ਿਆਦਾ ਕੋਈ ਬਰਤਨ ਲੈ ਆਵੇ ਭਰ ਕੇ, ਸਮੁੰਦਰ ਫਿਰ ਵੀ ਅਸਗਾਹ ਹੈ। ਜਿੰਨੀ ਜਿੰਨੀ ਕਿਸੇ ਦੀ ਪਾਤਰਤਾ ਉਤਨਾ ਉਤਨਾ ਨੀਰ ਭਰ ਕੇ ਲੈ ਆਏ। ਸੱਚ ਇਹ ਵੇ ਜਿੰਨੀ ਜਿੰਨੀ ਰੱਬ ਨੇ ਕਿਸੇ ਨੂੰ ਲਿਆਕਤ ਬਖਸ਼ੀ, ਪਰਮਾਤਮਾ ਦੇ ਗੁਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਗਹਿਣ ਕਰੀ ਗਏ, ਪਰ ਉਸ ਅਥਾਹ ਸਾਗਰ ਦਾ ਅੰਤ ਕੋਈ ਵੀ ਨਹੀਂ ਪਾ ਸਕਿਆ। ਹੁਣ ਇੱਥੇ ਦੇਖੋ, ਅਸੀਂ ਅੱਖਰਾਂ ਦੇ ਤੌਰ ਤੇ ਬਹੁਤ ਕੁਝ ਲਿਖ ਲਾਂਗੇ, ਪਰ ਉਸ ਅਨੁਭਵ ਨੂੰ ਜੋ ਮੈਂ ਅਸਲ ਬੇਨਤੀ ਕਰਨੀ ਚਾਹੁੰਦਾ, ਆਪਾਂ ਕਹਾਂਗੇ ਜੀ ਫਲਾਣੇ ਸਿੰਘਾਂ ਨੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਥਾ ਕਰ ਦਿੱਤੀ, ਫਲਾਣੇ ਗਿਆਨੀ ਸਿੰਘ ਨੇ ਕਈ ਵਾਰ ਕਥਾ ਕੀਤੀ। ਦੇਖੋ ਅੱਖਰ ਅਰਥ ਕਰਦੇ ਨੇ, ਅੱਖਰਾਂ ਦਾ ਵਿਸਤਾਰ ਕਰ ਦੇਣਾ ਇਹ ਵੀ ਰੱਬ ਦੀ ਕਿਰਪਾ ਹੈ, ਪਰ ਉਸ ਅਨੁਭਵ ਨੂੰ ਜੀ ਲੈਣਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਇਹ ਸਾਰਿਆਂ ਦੇ ਕਿੱਸੇ ਨਹੀਂ, ਕਿਸੇ ਟਾਵੇਂ ਟਾਵੇਂ ਨੂੰ ਦਾਤ ਮਿਲੀ। ਹੁਣ ਜਿਵੇਂ ਅਰਥ ਮੈਂ ਵੀ ਸੌਖੇ ਕਰ ਦਿਆਂਗਾ, ਬਿਲਕੁਲ ਦਾਸ ਕਈ ਵਾਰੀ ਅਰਥ ਕਰਦਾ। ਹੁਣ ਇਹ ਅਰਥ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਧੋਰੀ। ਹਰ ਬੰਦੇ ਨੂੰ ਮੇਰਾ ਖਿਆਲ ਹੈ ਭਾਈ ਸਾਹਿਬ ਕੀਰਤਨ ਕਰਨ, ਕਿਉਂਕਿ ਤੁਹਾਡੀ ਇਹ ਸਟੇਜ ਮੈਨੂੰ ਪਤਾ ਹੈ, ਇੱਥੇ ਵਿਦਵਾਨ ਕੀਰਤਨੀਏ ਕਲਾਸੀਕਲ ਕੀਰਤਨ ਕਰਨ ਵਾਲੇ ਆਪ ਜੀ ਦੇ ਦਰਸ਼ਨ ਕਰਦੇ ਨੇ, ਸੇਵਾ ਕਰਦੇ ਨੇ। ਹੁਣ ਇਹ ਤੁਕ ਕੋਈ ਪੜ੍ਹੇ, ਆਪਾਂ ਸਾਰੇ ਚੰਗੀ ਤਰ੍ਹਾਂ ਅਰਥ ਸਮਝਾਂਗੇ, ਪਰ ਯਾਦ ਰੱਖੋ ਗੁਰਮੁਖੋ ਗਾ ਲੈਣਾ, ਅਰਥ ਕਰ ਲੈਣੇ, ਇਹ ਸਿਰਫ ਅੱਖਰਾਂ ਤੱਕ ਤੇ ਗਲੇ ਤੱਕ ਸੀਮਤ ਨੇ, ਪਰ ਸਾਚੀ ਪ੍ਰੀਤ ਬਣ ਜਾਣੀ ਇਹਦਾ ਅਨੁਭਵ ਕੇਵਲ ਭਗਤ ਰਵਿਦਾਸ ਸਾਹਿਬ ਨੂੰ ਹੈ, ਜੋ ਅਰਥ ਰਵਿਦਾਸ ਸਾਹਿਬ ਕਰ ਸਕਣਗੇ, ਜਾਂ ਕੋਈ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਕਰ ਸਕੇਗਾ, ਸ਼ਾਇਦ ਉਹ ਅਰਥ ਕੋਈ ਗਿਆਨੀ ਨਹੀਂ ਕਰ ਸਕੇ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਅਖਰੀ ਅਰਥ ਸੌਖੇ ਨੇ, ਪਰ ਸੱਚੀ ਪ੍ਰੀਤ ਬਣ ਜਾਣੀ, ਬਾਕੀ ਪਾਸਿਓ ਆਪਣੇ ਆਪ ਨੂੰ ਵੱਖ ਕਰ ਲੈਣਾ, ਤੇ ਸੱਚ ਇਹ ਵੇ ਕਿ ਬੰਦਾ ਥੋੜਾ ਜਿਹਾ ਸਮਝੇ ਨਾ, ਸੋਚਣ ਦਾ ਤਰੀਕਾ ਬਦਲ ਲੈ। ਹੁਣ ਅਕਸਰ ਆਪਾਂ ਕਹਿੰਦੇ ਹਾਂ ਕਿ ਵਾਸ਼ਨਾ ਤੋਂ ਕਿਵੇਂ ਬਚਿਆ ਜਾਏ, ਇਹ ਸਾਡੇ ਸਵਾਲ ਹੁੰਦੇ ਨੇ, ਤੇ ਜਦੋਂ ਬੰਦਾ ਬਾਣੀ ਪੜ੍ਹਦਾ ਹੈ, ਸਿਮਰਨ ਕਰਨ ਲੱਗਦਾ ਹੈ, ਬਸ ਦੋ ਹੀ ਚੀਜ਼ਾਂ ਇਹਨੂੰ ਟਿਕਣ ਨਹੀਂ ਦੇ ਦਿੰਦੀਆਂ। ਇੱਕ ਬੀਤੀਆਂ ਯਾਦਾਂ ਉੱਠ ਖੜੀਆਂ ਹੁੰਦੀਆਂ ਨੇ, ਤੇ ਆਉਣ ਵਾਲੇ ਭਵਿੱਖ ਦੀ ਚਿੰਤਾ ਨਹੀਂ ਬੰਦੇ ਨੂੰ ਟਿਕਣ ਦੇਦੀ। ਜਦੋਂ ਵੀ ਮਨ ਭਟਕਦਾ ਬਾਣੀ ਪੜ੍ਹਦੇ ਆ, ਬੀਤੀਆਂ ਹੋਈਆਂ ਯਾਦਾਂ ਬੰਦੇ ਦੇ ਸਾਹਮਣੇ ਆਉਂਦੀਆਂ ਨੇ, ਭਾਵੇਂ ਉਹ ਲੋਕ ਜਿਨ੍ਹਾਂ ਨੂੰ ਆਪਣੇ ਹੱਥੀ ਤੋੜ ਦਿੱਤਾ, ਉਹ ਮਰ ਚੁੱਕੇ ਨੇ, ਕਈ ਕਈ ਦਹਾਕੇ ਹੋ ਗਏ ਮਰਿਆਂ ਨੂੰ, ਪਰ ਕਈ ਵਾਰੀ ਜਦੋਂ ਬਾਣੀ ਪੜ੍ਹਦੇ ਆ, ਸੱਚ ਇਹ ਵੇ ਉਹ ਮਰੇ ਹੋਏ ਵੀ ਮਾਨਸਿਕ ਤੌਰ ਤੇ ਅਸੀਂ ਜਿੰਦੇ ਕਰ ਲੈਂਦੇ ਹਾਂ। ਉਹਨਾਂ ਦੇ ਖਿਆਲ ਸਾਡੇ ਅੰਦਰ ਹੁੰਦੇ, ਬੀਤੇ ਹੋਏ ਭਾਵ ਸਾਡੇ ਸਾਹਮਣੇ ਆਉਂਦੇ ਨੇ, ਤੇ ਆਉਣ ਵਾਲੇ ਭਵਿੱਖ ਦੀ ਚਿੰਤਾ ਲੱਗ ਜਾਂਦੀ ਹੈ। ਹਾਲਾਂਕਿ ਭਵਿੱਖ ਵਿੱਚ ਕੀ ਹੋਣਾ ਇਹ ਪਰਮਾਤਮਾ ਜਾਣਦਾ ਹੈ, ਪਰ ਬੰਦਾ ਖੁਦ ਹੀ ਕਲਪਨਾ ਕਰਨ ਲੱਗ ਪੈਂਦਾ, ਜੇ ਮੇਰੇ ਨਾਲ ਇਹ ਹੋ ਗਿਆ ਫਿਰ ਕੀ ਬਣੇਗਾ, ਹਾਲਾਂ ਹੋਣਾ ਨਹੀਂ। ਫਿਰ ਮੈਂ ਬੇਨਤੀ ਕਰਾਂ ਵਿਸ਼ੇ ਅੰਦਰ ਰਹਿ ਕੇ, ਪ੍ਰਕਰਨ ਅੰਦਰ, ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਫਿਰ ਅਸੀਂ ਕਈ ਵਾਰੀ ਸ਼ਬਦ ਕਹਿੰਦੇ ਹਾਂ, ਵਾਸ਼ਨਾ ਤੋਂ ਕਿਵੇਂ ਬਚਿਆ ਜਾਏ, ਕ੍ਰੋਧ ਤੋਂ ਕਿਵੇਂ ਬਚਿਆ ਜਾਏ। ਇਹ ਕੱਲੀ ਸਿੱਖਾਂ ਦੀ ਗੱਲ ਨਹੀਂ, ਪੂਰੀ ਦੀ ਪੂਰੀ ਮਾਨਵਤਾ ਇਹ ਹਰ ਔਗਣ ਕਿਤੇ ਵੀ ਤੁਸੀਂ ਚਲੇ ਜਾਓ, ਬੋਲੀ ਵੱਖ ਹੋ ਸਕਦੀ ਏ, ਪਹਿਰਾਵਾ ਵੱਖ ਹੋ ਸਕਦਾ, ਖਾਣ ਦੇ ਤਰੀਕੇ ਵੱਖ ਹੋ ਸਕਦੇ ਨੇ, ਖਾਣਾ ਵੱਖ ਹੋ ਸਕਦਾ, ਪਰ ਅੰਦਰ ਦੇ ਜਿਹੜੇ ਪੰਜ ਜਜ਼ਬੇ ਨੇ ਨਾ, ਇਹ ਅਨਪੜ੍ਹ ਵਿੱਚ ਵੀ ਮਿਲੇਗੇ ਤੇ ਪੜ੍ਹੇ ਲਿਖੇ ਵਿੱਚ ਵੀ ਮਿਲਣਗੇ। ਇਹਨਾਂ ਜਜ਼ਬਿਆਂ ਨੂੰ ਆਪਾਂ ਸੋਚਨੇ ਹਾਂ ਕਿਵੇਂ ਬਚਿਆ ਜਾਏ, ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਜੇ ਸੋਚ ਬਦਲ ਲਈਏ, ਕਾਮ ਤੋਂ ਕਿਵੇਂ ਬਚੀਏ, ਕ੍ਰੋਧ ਤੋਂ ਕਿਵੇਂ ਬਚੀਏ, ਲੋਭ ਤੋਂ ਕਿਵੇਂ ਬਚੀਏ, ਤੇ ਇੱਕ ਕੰਮ ਇਹ ਕਹਿਣ ਲੱਗ ਪਈਏ ਮਨਾ ਪਰਮਾਤਮਾ ਨਾਲ ਕਿਵੇਂ ਜੁੜੀਏ, ਇਹਨਾਂ ਤੋਂ ਬਚਣ ਦੀ ਥਾਂ ਕਿਵੇਂ ਬਚੀਏ, ਇਹ ਸ਼ਬਦ ਸ਼ੁਰੂ ਹੋ ਜਾਏ ਕਿ ਕਿਵੇਂ ਜੁੜੀਏ। ਸੱਚ ਐਵੇਂ ਜਦੋਂ ਜੁੜਨਾ ਸ਼ੁਰੂ ਕਰ ਦਿਆਂਗੇ, ਇਸ ਪਾਸੋਂ ਆਪਣੇ ਆਪ ਹੀ ਬੰਦਾ ਜੁੜ ਜਾਂਦਾ, ਜੁੜੇਗਾ ਤੇ ਆਪਣੇ ਆਪ ਛੁੱਟੇਗਾ। ਮੈਂ ਪ੍ਰਕਰਨ ਵਿੱਚ ਰਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਦੀ ਦਰਗਾਹ ਦੀ, ਰੱਬ ਦੀ ਦਰਗਾਹ ਦਾ ਇੱਕ ਰਾਹਦਾਰੀ ਹੈ, ਤੇ ਜਿਸ ਕੋਲ ਗੁਰੂ ਦਾ ਸ਼ਬਦ ਹੈ, ਜਿਸ ਕੋਲ ਗੁਰੂ ਦਾ ਬਚਨ ਹੈ, ਜਿਸ ਕੋਲ ਗੁਰੂ ਦੀ ਬਾਣੀ ਹੈ, ਉਸ ਦੀ ਪਰਮਾਤਮਾ ਦੀ ਦਰਗਾਹ ਵਿੱਚ ਸੁਣਵਾਈ ਹੈ। ਕਿਉਂਕਿ ਸ਼ਬਦ ਸਾਡੇ ਅੰਦਰ ਨਾਲ, ਜਿੱਥੇ ਵੀ ਆਪਾਂ ਜਾਵਾਂਗੇ ਸ਼ਬਦ ਸਾਡੇ ਨਾਲ ਜਾਏਗਾ। ਇਸੇ ਸ਼ਬਦਾਂ ਵਿੱਚੋਂ ਭਾਈ ਸਾਹਿਬ ਨੇ ਬਚਨ ਪੜਿਆ, ਮੇਰਾ ਮਾਤ ਪਿਤਾ ਹਰ ਰਾਇਆ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਪਰਮਾਤਮਾ ਨਾਲ ਰਿਸ਼ਤੇ ਬਣਾ ਕੇ ਉਹਨੂੰ ਮੁਹੱਬਤ ਕਰਨ ਦੀ ਗੱਲ ਕਹੀ, ਉਹਨੂੰ ਪਿਆਰ ਕਰਨ ਦੀ ਬਾਤ ਕੀਤੀ। ਜਿਵੇਂ ਸਰਸ ਅਰਥ ਸਮਝ ਪੈ ਜਾਂਦੇ ਨੇ ਸੌਖੇ, ਕੁਝ ਦੁਨਿਆਵੀ ਸਾਡੇ ਰਿਸ਼ਤੇ ਨੇ ਜਿਨ੍ਹਾਂ ਨੂੰ ਆਪਾਂ ਬਿਨਸਨਹਾਰ ਰਿਸ਼ਤੇ ਕਹਿੰਦੇ ਹਾਂ, ਪਰ ਗੁਰੂ ਨੇ ਬਿਨਸਨ ਵਾਲੇ ਰਿਸ਼ਤਿਆਂ ਨੂੰ ਵੀ ਕਨਵਰਟ ਕਰਕੇ ਇਹ ਗੱਲ ਸਮਝਾ ਦਿੱਤੀ, ਤੂੰ ਇਹ ਰਿਸ਼ਤਾ ਪਰਮਾਤਮਾ ਨਾਲ ਬਣਾ ਲੈ, ਦੁਨੀਆ ਦਾ ਰਿਸ਼ਤਾ ਬਿਨਸਨਹਾਰ ਖਤਮ ਹੋ ਜਾਏਗਾ ਜੇ ਇਹ ਰਿਸ਼ਤਾ ਰੱਬ ਨਾਲ ਬਣਾ ਲੈ। ਸੱਚ ਇਹ ਰਿਸ਼ਤਾ ਕਦੀ ਟੁੱਟੇਗਾ ਵੀ ਨਹੀਂ, ਇਹ ਬਿਨਸੇਗਾ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਰੱਬ ਨਾਲ ਕਿਵੇਂ ਰਿਸ਼ਤੇ ਬਣਾਏ ਜਾਣ, ਬੈਨ ਕਹਿਣਾ ਵੀ ਕਮਾਲ ਕਰ ਦਿੱਤੀ ਗੁਰੂ ਨੇ, ਹਰ ਤਰੀਕੇ ਨਾਲ ਸਮਝਾ ਦਿੱਤਾ। ਜਿਵੇਂ ਹੁਣ ਮਾਤਾ ਪਿਤਾ ਇੱਕ ਰਿਸ਼ਤਾ ਹੈ, ਇਹ ਦੁਨਿਆਵੀ ਰਿਸ਼ਤਾ ਹੈ, ਇੱਥੋਂ ਤੱਕ ਕਿ ਬਿਨਸਨ ਵਾਲਾ ਰਿਸ਼ਤਾ ਹੈ, ਪਰ ਗੁਰੂ ਨੇ ਇਸ ਰਿਸ਼ਤੇ ਨੂੰ ਚੁੱਕ ਕੇ ਪਰਮਾਤਮਾ ਨਾਲ ਜੋੜ ਦਿੱਤਾ, ਮੇਰਾ ਮਾਤ ਪਿਤਾ ਹਰ ਰਾਇਆ। ਪਰ ਇੱਕ ਪਾਸੇ ਬਾਣੀ ਵਿੱਚ ਇਹ ਵੀ ਕਹਿ ਦਿੱਤਾ ਕਿ ਜੇ ਮਾਤ ਪਿਤਾ, ਜਿਸ ਥਾਂ ਤੇ ਮਾਤਾ ਪਿਤਾ ਵੀ ਨਹੀਂ ਪਹੁੰਚਣਾ, ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਮਾਤਾ ਪਿਤਾ ਜਿਹੜੇ ਨੇ ਇਹ ਪੂਰਬਲੇ ਸੰਜੋਗ ਕਰਕੇ ਮਿਲੇ ਨੇ, ਪਰ ਅੰਤਲੇ ਸਮੇਂ ਇਹਨਾਂ ਵਿੱਚੋਂ ਕੋਈ ਵੀ ਮਦਦਗਾਰ ਨਹੀਂ। ਦੁਨੀਆ ਦੇ ਰਿਸ਼ਤੇ ਬਿਨਸਨਕਾਰ ਨੇ, ਪਰ ਗੁਰੂ ਨੇ ਕਹਿ ਦਿੱਤਾ ਗੱਲ ਕੰਮ ਦੇਖ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ, ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ, ਇਉਂ ਕਹਿ ਲਓ ਜਿਵੇਂ ਬੇਟੀ ਜਾਂ ਬੇਟਾ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਨੇ। ਕਹਿੰਦੇ ਨੇ ਜਿੰਨਾ ਮਾਪਿਆਂ ਨੂੰ ਪਿਆਰ ਕਰਦਾ ਨਾ, ਇੰਨਾ ਭਰੋਸਾ ਕਦੀ ਗੁਰੂ ਤੇ ਰੱਬ ਤੇ ਬਣਾ ਲੈ। ਸੱਚ ਏਵੇ ਮਾਪੇ ਵੀ ਔਗਣ ਚਿਤਾਰਦੇ ਨਹੀਂ, ਹਰ ਵਕਤ ਬੱਚਿਆਂ ਨੂੰ ਅਸੀਸ ਹੀ ਦਿੰਦੇ ਨੇ, ਤੂੰ ਬੱਚਾ ਬਣ ਜਾ, ਪਰਮਾਤਮਾ ਮਾਂ ਬਾਪ ਬਣ ਕੇ ਹਰ ਵੇਲੇ ਤੇਰੇ ਤੇ ਕਿਰਪਾ ਹੀ ਕਰਦਾ ਰਹੇ। ਬਸ ਇਹ ਮੇਰੀ ਬੇਨਤੀ ਸਮਝੋ, ਕੁਝ ਨੁਕਤੇ ਨੇ ਬਾਣੀ ਵਿੱਚੋਂ। ਅਸੀਂ ਮਾਤਾ ਪਿਤਾ ਦਾ ਜ਼ਿਕਰ ਬਾਅਦ ਵਿੱਚ ਕਰਨੇ ਆ, ਮੇਰਾ ਮਾਤ ਪਿਤਾ ਹਰ ਆਇਆ। ਹੁਣ ਦੇਖੋ ਸਾਡਾ ਇੱਕ ਰਿਸ਼ਤਾ ਬਹੁਤ ਨਜ਼ਦੀਕ ਦਾ ਹੈ, ਜਿਹਨੂੰ ਅਸੀਂ ਪਤੀ ਪਤਨੀ ਕਹਿੰਦੇ ਹਾਂ, ਜਿਹਦੇ ਲਈ ਦੰਪਤੀ ਸ਼ਬਦ ਵੀ ਵਰਤੇ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਧਨ ਪਿਰ ਸ਼ਬਦ ਵੀ ਵਰਤਿਆ ਗਿਆ, ਤੇ ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਸ਼ਬਦ ਹੈ ਕਿ 80% ਜਿਹੜੀ ਬਾਣੀ ਹੈ ਨਾ, ਸੱਚੇ ਪਾਤਸ਼ਾਹ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਇਸਤਰੀ ਰੂਪ ਹੋ ਕੇ ਉਚਾਰਨ ਕੀਤੀ, ਆਪਣੇ ਆਪ ਨੂੰ ਇਸਤਰੀ ਕਹਿ ਕੇ, ਪਰਮਾਤਮਾ ਨੂੰ ਪਤੀ ਕਹਿ ਕੇ। ਹੁਣ ਇਹ ਕਿੰਨਾ ਆਪਸੀ ਗਹਿਰਾ ਰਿਸ਼ਤਾ ਹੈ। ਸੱਚ ਇਹ ਮੇਰਾ ਪ੍ਰਕਰਨ ਇਹ ਨਹੀਂ, ਗ੍ਰਿਸ਼ਤ ਵਾਸ਼ਨਾਵਾਂ ਦੀ ਪੂਰਤੀ ਦਾ ਕੇਵਲ ਨਾਮ ਨਹੀਂ, ਗ੍ਰਿਸ਼ਤ ਦਾ ਇੱਕ ਉਹ ਪਵਿੱਤਰ ਰਿਸ਼ਤਾ ਹੈ ਕਿ ਆਦਮੀ ਦੀ ਉਮਰ ਜਿਉਂ ਜਿਉਂ ਢਲਦੀ ਏ, ਸੱਚ ਏਵੇ ਤਿਉਂ ਤਿਉਂ ਉਹਨੂੰ ਗ੍ਰਿਧੇ ਅਰਥ ਹੀ ਹੋਰ ਸਮਝਣ ਪੈ ਜਾਂਦੇ, ਅਰਥ ਚੇਂਜ ਹੋਈ ਜਾਂਦੇ। ਹੁਣ ਪਤੀ ਤੇ ਪਤਨੀ ਦਾ ਰਿਸ਼ਤਾ ਹੈ, ਪਤਨੀ ਦੇਖੋ ਜੋ ਅਸੀਂ ਪਾਜ਼ਿਟਿਵ ਪੱਖ ਲੈਣਾ, ਅੱਜ ਕੱਲ੍ਹ ਸਾਨੂੰ ਨਕਾਰਾਤਮਕ ਵੀ ਬਹੁਤ ਕੁਛ ਮਿਲੇਗਾ, ਬਹੁਤ ਕੁਛ ਸਾਨੂੰ ਸੁਣਨ ਨੂੰ ਮਿਲਦਾ, ਪਰ ਅਸੀਂ ਸਿਰਫ ਸੋਚ ਉਸਾਰੂ ਰੱਖ ਕੇ ਮੈਂ ਅਰਥ ਕਰਨੇ ਚਾਹੁੰਦਾ ਕਿ ਜੋ ਚੰਗੇ ਸੱਭਿਆਚਾਰ, ਚੰਗੇ ਕਲਚਰ ਵਿੱਚੋਂ ਚੰਗੇ ਗੁਣਾਂ ਵਿੱਚੋਂ ਸਾਨੂੰ ਕੁਝ ਮਿਲੇ। ਹੁਣ ਪਤਨੀ ਆਪਣੇ ਪਤੀ ਤੋਂ ਕੁਛ ਵੀ ਲੁਕਾਉਂਦੀ ਰਹੀ। ਦੂਸਰੀ ਗੱਲ, ਪਤਨੀ ਕਦੀ ਵੀ ਪਤੀ ਦੀ ਗਰੀਬੀ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਉਂਦੀ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਤੇ ਇੱਥੇ ਵੀ ਅਰਜ਼ ਕਰਾਂਗਾ, ਸ਼ਾਇਦ ਆਪਨੇ ਸੁਣਿਆ ਵੀ ਹੋਣਾ, ਕੱਲਾ ਇੱਕ ਪੱਖ ਨਹੀਂ ਕਿ ਔਰਤ ਲਈ ਹੀ ਸ਼ਬਦ ਕਹਿ ਗਏ, ਸੱਚ ਇਵੇ ਕਿ ਇੱਥੇ ਮਰਦ ਨੂੰ ਵੀ ਗੁਰੂ ਗ੍ਰੰਥ ਸਾਹਿਬ ਸਮਝਾਇਆ ਗਿਆ। ਗੱਲ ਕਰ ਰਹੇ ਸਨ ਆਨੰਦ ਕਾਰਜ ਦੀ, ਕਿ ਆਨੰਦ ਕਾਰਜ ਵਿੱਚ ਆਪਾਂ ਲੋਕ ਕਾਲੀ ਵੀ ਵਰਦੀ ਵਰਤਨੇ ਆ। ਤੇ ਮੈਂ ਬੇਨਤੀ ਕਰਾਂ, ਜ਼ਿੰਦਗੀ ਵਿੱਚ ਤਿੰਨ ਅਰਦਾਸਾਂ ਬੜੀਆਂ ਸਾਂਭਣ ਵਾਲੀਆਂ ਨੇ ਗੁਰਮੁਖੋ। ਪਹਿਲੀ ਅਰਦਾਸ, ਜਿੱਦਣ ਘਰ ਬੱਚਾ ਜਨਮ ਲਵੇ ਉਦਣ ਅਰਦਾਸ ਕਰੋ, ਕੀਰਤਨ ਕਰੋ, ਟਿਕ ਕੇ ਕਰੋ। ਉਹ ਅਰਦਾਸ ਸੁਣੀ ਗਈ ਨਾ ਤੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਸੁਨਹਿਰੀ ਭਵਿੱਖ ਹੋ ਜਾਏਗਾ। ਦੂਜੀ ਅਰਦਾਸ ਹੈ ਆਨੰਦ ਕਾਰਜ ਦੀ, ਉੱਥੇ ਆਪਾਂ ਕਾਲੀ ਵਰਤਨੇ ਬਹੁਤ ਜਲਦੀ। ਗੁਰਮੁਖੋ ਚਾਰ ਲਾਵਾਂ ਨੇ, ਜ਼ਿੰਦਗੀ ਦੇ ਚਾਰ ਪੜਾਅ ਨੇ, ਸਹਿਜ ਆਨੰਦ ਵਿੱਚ ਸਮਾਣਾ ਹੈ ਦੰਪਤੀ ਨੇ। ਦੇਖੋ ਜਨਮ ਦੀ ਅਰਦਾਸ ਤੇ ਆਨੰਦ ਕਾਰਜ ਵੇਲੇ, ਆਨੰਦ ਕਾਰਜ ਵੇਲੇ ਦੋ ਅਰਦਾਸਾਂ ਆਪਾਂ ਕਰਨੇ, ਅੰਮ੍ਰਿਤ ਸੰਚਾਰ ਵੇਲੇ ਵੀ ਦੋ ਅਰਦਾਸਾਂ ਹੁੰਦੀਆਂ, ਆਨੰਦ ਕਾਰਜ ਵੇਲੇ ਵੀ ਅਸੀਂ ਦੋ ਅਰਦਾਸਾਂ ਕਰਨੇ ਆ। ਇੱਕ ਆਰੰਭਤਾ ਦੀ ਕਰਨੇ ਆ, ਦੂਜੀ ਸੰਪੰਨਤਾ ਦੀ ਕਰਨੇ ਆ। ਮੇਰਾ ਨਹੀਂ ਖਿਆਲ ਕਿ ਕਿਸੇ ਬੰਦੇ ਨੂੰ ਹੋਣਗੇ ਟਾਵੇਂ ਟਾਵੇਂ, ਬਾਕੀ ਸਭ ਕੁਝ ਪਤਾ ਹੋਵੇਗਾ। ਇਹ ਨਹੀਂ ਪਤਾ ਹੋਵੇਗਾ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਸੀਂ ਗ੍ਰਿਸ਼ਤ ਵਿੱਚ ਪ੍ਰਵੇਸ਼ ਕੀਤਾ, ਉਦਣ ਗੁਰੂ ਗ੍ਰੰਥ ਸਾਹਿਬ ਨੇ ਦੋ ਹੁਕਮਨਾਮੇ ਕਿਹੜੇ ਦਿੱਤੇ ਸਨ ਕੋਈ ਪਤਾ ਨਹੀਂ ਦੰਪਤੀ। ਸੱਚ ਇਵੇ ਦੋ ਹੁਕਮਨਾਮੇ ਨੇ, ਸਾਰੀ ਜ਼ਿੰਦਗੀ ਪੱਲੇ ਪੱਲਣ ਵਾਲੇ ਬਚਨ ਨੇ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਗਏ ਤੇ ਸ਼ੁਰੂਆਤ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਆ ਅਸੀਸ ਹੁਕਮ ਦਿੱਤਾ, ਤੇ ਜਦੋਂ ਆਨੰਦ ਕਾਰਜ ਸੰਪੰਨ ਹੋ ਗਿਆ ਉਦੋਂ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦਿੱਤਾ। ਜੇ ਜਨਮ ਵੇਲੇ ਨਾ ਰੱਖਦੇ ਹਾਂ ਅਸੀਂ ਹੁਕਮਨਾਮਾ, ਸਾਰੀ ਜ਼ਿੰਦਗੀ ਚੇਤੇ ਰੱਖਦੇ ਹਾਂ, ਤੇ ਪਿਆਰਿਓ ਆਨੰਦ ਕਾਰਜ ਵੇਲੇ ਵੀ ਚੇਤੇ ਰੱਖੀਏ ਕਿ ਸਾਡੇ ਗ੍ਰਿਸ਼ ਦੀ ਸ਼ੁਰੂਆਤ ਵੇਲੇ ਗੁਰੂ ਨੇ ਆ ਦੋ ਬਚਨ ਸਾਨੂੰ ਬਖਸ਼ੇ ਸਨ। ਪਰ ਅਕਸਰ ਇਹ ਲੋਕ ਇਹ ਯਾਦ ਨਹੀਂ ਰੱਖਦੇ ਸਾਡੇ ਲੋਕ। ਤੀਜੀ ਅਰਦਾਸ ਹੈ ਗੁਰਮੁਖੋ, ਉਹ ਅੰਤਮ ਅਰਦਾਸ ਹੈ। ਤਿੰਨ ਅਰਦਾਸਾਂ ਜ਼ਿੰਦਗੀ ਦੇ ਅਰਦਾਸ ਅਸੀਂ ਰੋਜ਼ ਕਰਨੇ, ਪਰ ਤਿੰਨ ਅਰਦਾਸਾਂ ਜ਼ਿੰਦਗੀ ਵਿੱਚ, ਇੱਕ ਜਨਮ ਦੀ, ਦੂਸਰੀ ਆਨੰਦ ਕਾਰਜ ਦੀ, ਤੇ ਤੀਸਰੀ ਅੰਤਲੇ ਸਮੇਂ ਦੀ ਅਰਦਾਸ। ਕਿਉਂਕਿ ਇਹ ਅਰਦਾਸ ਅਸੀਂ ਨਹੀਂ ਕਰ ਸਕਦੇ, ਇਹ ਅਰਦਾਸ ਪਿੱਛੋਂ ਸੰਗਤ ਹੀ ਕਰਦੀ ਏ। ਪਰ ਗੁਰਮੁਖ ਰੂਹਾਂ ਭਾਗਾਂ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਤਨ ਦਾ ਚੋਲਾ ਤਿਆਗਣ ਤੋਂ ਪਹਿਲਾਂ ਆਪਣੀ ਅਰਦਾਸ ਆਪ ਹੀ ਕਰ ਜਾਂਦੀਆਂ। ਜਿਵੇਂ ਸੱਤ ਵਿੱਚ ਗੁਰੂ ਅਮਰਦਾਸ ਨੇ ਅਰਦਾਸ ਕੀਤੀ, ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਦਿਓ, ਪੈਜ ਰੱਖੋ ਹਰ ਜਨੈ ਕੇਰੀ ਹਰ ਦੇਵੋ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਅੰਤਮ ਅਰਦਾਸ ਤੋਂ ਪਹਿਲਾਂ ਅਰਦਾਸ ਸੁਣੀ ਗਈ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਦਿਓ, ਉਸ ਪਰਮਾਤਮਾ ਨੇ ਬੇਨਤੀ ਨੂੰ ਸੁਣ ਲਿਆ। ਮੈਂ ਫਿਰ ਪ੍ਰਕਰਨ ਵਿੱਚ ਰਹਾਂ, ਮੇਰਾ ਮਾਤ ਪਿਤਾ ਹਰਾਇਆ। ਹੁਣ ਇੱਕ ਰਿਸ਼ਤਾ ਐਸਾ ਹੈ ਜੋ ਪਤੀ ਤੇ ਪਤਨੀ ਦਾ ਹੈ। ਸਤਿਗੁਰੂ ਨੇ ਕਿਹਾ ਭਾਈ ਇੱਕ ਕੰਮ ਕਰ, ਜਿਵੇਂ ਇੱਕ ਪਤਨੀ ਪਤੀ ਤੋਂ ਕੁਛ ਵੀ ਲੁਕਾਉਂਦੀ ਨਹੀਂ, ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਪਤੀ ਜਾਣ, ਪਤਨੀ ਜਾਣ, ਪਰਮਾਤਮਾ ਨੂੰ ਪਤੀ ਜਾਣ, ਤੇ ਜੋ ਕੁਝ ਤੈਨੂੰ ਜ਼ਿੰਦਗੀ ਵਿੱਚ ਦੁੱਖ ਸੁੱਖ ਮਿਲੇ ਉਹਨੂੰ ਇਸ ਤਰ੍ਹਾਂ ਹੰਡਾ ਜਾਈ ਜਿਵੇਂ ਪਤੀ ਦੁੱਖ ਸੁੱਖ ਦੇਵੇ, ਇੱਕ ਪਤਨੀ ਹੰਡਾ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਵਚਨ ਹੈ, ਜਿਸ ਦਿਨ ਲੰਗਰ ਮਸਤਾਨੇ ਹੋਏ ਅੰਮ੍ਰਿਤਸਰ, ਭਾਈ ਗੁਰਦਾਸ ਸਾਹਿਬ ਵਰਗੇ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇੱਥੇ ਤਾਂ ਰਸ ਅੰਮ੍ਰਿਤ ਖੀਰ ਕਿਹਾਲੀ ਜਾਂ ਲੰਗਰ ਦੌਲਤ ਵੰਡੀਏ ਦਾ ਸਾਨੂੰ ਬਾਣੀ ਵਿੱਚੋਂ ਸੁਨੇਹਾ ਮਿਲ ਰਿਹਾ ਸੀ, ਪਰ ਲੰਗਰ ਮਸਤਾਨੇ ਹਜ਼ੂਰ ਨੇ ਕਿਹਾ ਰੂਖੋ ਭੋਜਨ ਭੂਮ ਸੈਨ। ਦੇਖੋ ਕਿੱਡੀ ਵੱਡਾ ਰਿਸ਼ਤਾ ਪਵਿੱਤਰ ਹੈ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਨਿੱਕੀ ਨਿੱਕੀ ਗੱਲ ਨੂੰ ਪੜਚੋਲੀਏ ਨਾ, ਹਰ ਗੱਲ ਦਾ ਉੱਤਰ ਅੱਜ ਦੇ ਪਰਫੇਕ ਵਿੱਚ ਦਿੱਤਾ ਜਾ ਸਕਦਾ। ਹੁਣ ਇੱਕ ਰਿਸ਼ਤਾ ਪਤੀ ਪਤਨੀ ਦਾ ਹੈ, ਪਤਨੀ ਆਪਣੇ ਆਪ ਨੂੰ ਸਮਰਪਿਤ ਕਰਕੇ ਕਹਿ ਰਹੀ ਹੈ ਰੂਖੋ ਭੋਜਨ, ਸੁੱਕੀ ਰੋਟੀ ਵੀ ਸਰਕਾਰ ਹੈ, ਭੂਮ ਸਹਿਣ ਜ਼ਮੀਨ ਉੱਪਰ ਸੌਣਾ ਵੀ ਸਰਕਾਰ ਹੈ, ਜੇ ਮੰਜਾ ਨਹੀਂ, ਜੇ ਮੇਰੇ ਕੋਲ ਘਰ ਨਹੀਂ, ਰੁਖੋ ਭੋਜਨ ਭੂਮ ਸੈਨ ਸਖੀ ਪ੍ਰਹਿ ਸੰਗ ਸੂਖ ਬਿਹਾਤ, ਜੇ ਪਤੀ ਦਾ ਹੱਥ ਹੈ ਸਿਰ ਦੇ ਉੱਤੇ ਤੇ ਰੁੱਖੀ ਰੋਟੀ ਤੇ ਜ਼ਮੀਨ ਤੇ ਸੋਣਾ ਵੀ ਪਰਵਾਹ ਹੈ, ਇੱਕ ਰਿਸ਼ਤਾ ਹੈ ਨਾ। ਮੇਰੇ ਗੁਰੂ ਨੇ ਇਸ ਪਵਿੱਤਰ ਰਿਸ਼ਤੇ ਨੂੰ ਪਤਨੀ ਪਤੀ ਦਾ ਰਿਸ਼ਤਾ ਰੱਬ ਨਾਲ ਬਣਾ ਦਿੱਤਾ, ਤੇ ਗੁਰੂ ਅਮਰਦਾਸ ਨੇ ਕਿਹਾ ਮੈਂ ਕਾਮਣ ਮੇਰਾ ਕੰਤ ਕਰਤਾਰ। ਦੇਖੋ ਇੱਕ ਰਿਸ਼ਤਾ ਜੋੜ ਗਿਆ, ਇਹ ਮਾਤਾ ਪਿਤਾ ਵੀ ਇੱਕ ਰਿਸ਼ਤਾ ਹੈ। ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਹਾਂ ਕਰਾਏ ਤੇ ਹਾਂ ਕਰੀ ਸ਼ਿੰਗਾਰ। ਭਗਤ ਨਾਮਦੇਵ ਜੀ ਨੇ ਰਿਸ਼ਤਾ ਬਣਾਇਆ, ਮੈਂ ਬੌਰੀ ਮੇਰਾ ਰਾਮ ਕਰਤਾਰ, ਪਤੀ ਪਰਮਾਤਮਾ ਨੂੰ ਬਣਾ ਲਿਆ। ਮੈਂ ਬੌਰੀ ਮੇਰਾ ਰਾਮ ਕਰਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋ। ਦੇਖੋ ਇਹ ਬਾਣੀ ਚੋ ਬੇਅੰਤ ਜਦੋਂ ਸਹਿਜ ਪਾਠ ਕਰਾਂਗੇ ਤੇ ਇਹ ਅਨੇਕਾਂ ਪ੍ਰਮਾਣ ਐਸੇ ਮਿਲਗੇ, ਪਤੀ ਤੇ ਪਤਨੀ ਦਾ ਰਸਤਾ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ, ਹਿੰਦੁਸਤਾਨ ਵਿੱਚ ਨਾ ਪਹਿਲਾਂ ਗੁਲਾਮ ਖਰੀਦੇ ਜਾਂਦੇ ਸਨ ਤੇ ਗੁਲਾਮ ਮਾਲਕ ਦੇ ਦਰ ਤੇ ਹਮੇਸ਼ਾ ਹੀ ਰਹਿੰਦਾ ਸੀ। ਤੇ ਇੱਕ ਵਾਰੀ ਦਾਸ ਅਰਜ਼ ਕੀਤੀ ਸੀ, ਨੌਕਰ ਵਿੱਚ ਚਾਕਰ ਵਿੱਚ ਤੇ ਗੁਲਾਮ ਵਿੱਚ ਬੜਾ ਅੰਤਰ ਹੈ। ਬਾਣੀ ਵਿੱਚ ਦੋਨੋਂ ਸ਼ਬਦ ਆਏ ਨੇ ਹਮ ਚਾਕਰ ਗੋਬਿੰਦ ਕੇ, ਤੇ ਬਾਣੀ ਵਿੱਚ ਇਹ ਵੀ ਆਇਆ ਕਿ ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਨੌਕਰ ਤੇ ਗੁਲਾਮ ਵਿੱਚ ਥੋੜਾ ਜਿਹਾ ਅੰਤਰ ਬਾਹਰ ਮੁਖੀ ਦਿਸਦਾ ਪਰ ਅੰਦਰੂਨੀ ਤੌਰ ਤੇ ਬਹੁਤ। ਨੌਕਰ ਹਰ ਮਹੀਨੇ ਤਨਖਾਹ ਲੈਂਦਾ, ਹਰ ਹਫਤੇ ਬਾਅਦ ਤਨਖਾਹ ਲੈਂਦਾ। ਨੌਕਰ ਨੂੰ ਕਈ ਵਾਰੀ 6 ਮਹੀਨੇ ਸਾਲ ਦੀ ਪਹਿਲਾਂ ਹੀ ਤਨਖਾਹ ਦਿੱਤੀ ਜਾਂਦੀ ਵੇਤਨ, ਪਰ ਗੁਲਾਮ ਜਿਹੜਾ ਨਾ ਉਹ ਸਿਰਫ ਇੱਕ ਵਾਰੀ ਪੈਸੇ ਦੇ ਕੇ ਖਰੀਦਿਆ ਜਾਂਦਾ। ਨੌਕਰ ਦੀ ਮਰਜ਼ੀ ਹੈ, ਉਹ ਕਹਿ ਦੇਵੇ ਕਿ ਮਾਲਕ ਮੈਂ ਸਿਰਫ ਆਹ ਹਫਤਾ ਤੇਰਾ ਕੰਮ ਕਰਨਾ, ਅਗਲੇ ਮਹੀਨੇ ਅਗਲੇ ਹਫਤੇ ਬੰਦੇ ਦਾ ਪ੍ਰਬੰਧ ਕਰ। ਪਰ ਗੁਲਾਮ ਕਦੀ ਵੀ ਨਹੀਂ ਕਹਿ ਸਕਦਾ, ਕਿਉਂਕਿ ਗੁਲਾਮ ਨੂੰ ਸਾਰੀ ਜ਼ਿੰਦਗੀ ਦੇ ਦਰ ਤੇ ਵਿਕਿਆ, ਉਸਦੇ ਦਰ ਤੇ ਹੀ ਰਹਿਣਾ ਪੈਂਦਾ। ਗੁਰੂ ਨੇ ਕਿਹਾ ਦੇਖ ਲੋਕ ਬਾਹਰੋਂ ਗੁਲਾਮ ਖਰੀਦਦੇ ਨੇ ਤੇ ਗੁਲਾਮ ਦਿਨ ਰਾਤ ਮਾਲਕ ਦੀ ਅਜੀਬ ਹਜ਼ੂਰੀ ਕਰਦਾ, ਕੋਈ ਇਸ ਗੁਲਾਮੀ ਵਿੱਚੋਂ ਵੀ ਗੁਣ ਕੱਢ ਦਿੱਤਾ। ਕਹਿਣ ਲੱਗੇ ਬੰਦੇ ਦਾ ਗੁਲਾਮ ਬਣਨ ਦੀ ਥਾਂ ਤੇ ਤੂੰ ਰੱਬ ਦਾ ਗੁਲਾਮ ਕਿਉਂ ਨਹੀਂ ਬਣ ਗਿਆ। ਅਸੀਂ ਫਿਰ ਸ਼ਬਦ ਵੀ ਪੜ੍ਹਦੇ ਹਾਂ ਕਿ ਮੁੱਲ ਖਰੀਦੀ ਲਾਲਾ ਗੋਲਾ, ਗੁਲਾਮ ਹੀ ਗਿਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਖਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ। ਤੇ ਦੇਖੋ ਗੁਲਾਮ ਦੀ ਸੇਵਾ ਕਿੰਨੀ ਸਮਰਪਿਤ, ਕਿੰਨਾ ਆਪਣਾ ਆਪ ਭੇਟ ਕਰਕੇ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ। ਮੀਰਾ ਦਾ ਅਰਥ ਹੈ ਪਾਤਸ਼ਾਹ। ਕਹਿਣ ਲੱਗੇ ਹੇ ਪਾਤਸ਼ਾਹ ਪ੍ਰਭੂ, ਜੇ ਪਿਆਸ ਲੱਗੇ ਤੇ ਪਾਣੀ ਲੈ ਕੇ ਆਵਾਂ, ਜੇ ਭੁੱਖ ਲੱਗੇ ਤੇ ਦਾਣੇ ਪੀ ਕੇ ਭੋਜਨ ਤਿਆਰ ਕਰਾਂ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਪੱਖਾਂ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਮ। ਇੰਨੀ ਕਮਾਈ ਕਰਕੇ ਕਹਿਣ ਲੱਗੇ ਲੂਣ ਹਰਾਮੀ ਨਾਨਕ ਲਾਲਾ ਬਖਸ਼ਣ ਤੋਂ ਦੁਖਦਿਆ। ਮਹਾਰਾਜ ਜੀ ਨੇ ਕਿਹਾ ਭਾਈ ਬੰਦੇ ਦੀ ਗੁਲਾਮੀ ਦੀ ਥਾਂ ਤੂੰ ਗੁਰੂ ਦਾ ਪਰਮਾਤਮਾ ਦਾ ਗੁਲਾਮ ਬਣ ਜਾ। ਹੁਣ ਚਾਕਰ ਸੀ, ਗੁਰੂ ਨੇ ਚਾਕਰ ਸ਼ਬਦ ਸਿੱਖ ਲਈ ਵਰਤਿਆ। ਕਹਿਣ ਲੱਗੇ ਤੂੰ ਪਰਮਾਤਮਾ ਦਾ ਚਾਕਰ ਬਣ ਜਾ, ਤੇ ਜਿੰਨੀ ਤੂੰ ਬਾਹਰ ਨੌਕਰੀ ਵਿੱਚ ਮਾਲਕ ਨੂੰ ਖੁਸ਼ ਕਰਨਾ ਹੈ, ਉਹ ਭਲਿਆ ਕਿਤੇ ਅੰਦਰ ਦੀ ਨੌਕਰੀ ਨਾਲ ਪਰਮਾਤਮਾ ਨੂੰ ਖੁਸ਼ ਕਰਨਾ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਣੀ। ਇਹ ਚਾਕਰ ਦੀ ਗੱਲ ਕਹਿ ਦਿੱਤੀ। ਇਸ ਤੋਂ ਅਗਲੀ ਬੇਨਤੀ ਕਰ, ਇੱਕ ਰਿਸ਼ਤਾ ਹੈ ਸਾਡਾ ਮਿੱਤਰ ਦਾ। ਦੇਖੋ ਮਿੱਤਰ ਦਾ, ਸੱਜਣ ਦਾ, ਯਾਰ ਦਾ ਰਿਸ਼ਤਾ, ਇਹ ਸਾਰੇ ਸ਼ਬਦ ਗੁਰੂ ਨੇ ਬਾਣੀ ਚ ਵਰਤੇ, ਮਿੱਤਰ ਵੀ ਯਾਰ ਵੀ ਸੱਜਣ ਵੀ। ਪਰ ਆਹ ਮਿੱਤਰ ਨਹੀਂ ਕਿ ਜਿਹੜੇ ਅੱਜ ਕੱਲ ਅਸੀਂ ਸੰਸਾਰ ਵਿੱਚ ਦੇਖਣੇ ਹਾਂ ਕਿ ਸਵਾਰਥ ਨੂੰ ਮੁੱਖ ਰੱਖ ਕੇ ਲੱਗਣਾ ਤੇ ਜਿਸ ਵੇਲੇ ਮੁਸੀਬਤ ਆਉਣੀ ਤੇ ਸਾਫ ਚੜ ਜਾਣਾ। ਸਤਿਗੁਰੂ ਨੇ ਕਿਹਾ ਨਹੀਂ, ਉਹ ਮਿੱਤਰ ਜਿਹੜਾ ਆਦ ਮੱਧ ਔਰ ਅੰਤ ਤੱਕ ਆਪਣੇ ਮਿੱਤਰ ਦਾ ਕਦੀ ਖਾਤ ਨਾ ਛੱਡੇ। ਸੱਜਣ ਬਣਾਉਣਾ, ਆ ਸੰਸਾਰ ਦੇ ਸੱਜਣ ਇੱਕ ਦਿਨ ਛੱਡ ਜਾਣਗੇ, ਜੇ ਪਰਮਾਤਮਾ ਨੂੰ ਸੱਜਣ ਬਣਾ ਲੈ ਤੇ ਭਲਿਆ, ਉਹ ਸੱਜਣ ਤਾਂ ਰੱਬ ਦੀ ਦਰਗਾਹ ਵਿੱਚ ਤੇਰੇ ਨਾਲ ਖਲੋਤਾ ਆ। ਸੱਜਣ ਸਹੀ ਨਾਲ ਮੈਂ देखो भी एक रिश्ता दुनियावी सज्जन सज्जन सही नाल में चलदिया नाल चलन जिथे लेखा मंगी है तिथे खड़े दिशन होर बेनती करा कई बारी बंदा भरावां तो भैणा तो कुछ ना कुछ लुका लैंदा गलबात भी पर जिहदे नाल मित्रता पाले ना उहदे तो कदी कुछ नहीं लुकांदा ਤੇ ਜਿਹੜਾ ਮਿੱਤਰ ਮਿੱਤਰ ਤੋਂ ਲੁਕਾਉਣ ਲੱਗ ਪਏ ਉਹ ਮਿੱਤਰਤਾ ਹੀ ਵੀ ਨਹੀਂ ਬਾਬਾ ਫਰੀਦ ਸਾਹਿਬ ਨੇ ਕਿਹਾ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਏੜਿਆ ਖੇੜਾ ਜਲੇ ਮਜੀਦ ਜਿਉ ਉੱਪਰ ਅੰਗਾਰਾ ਜੇ ਮਿੱਤਰ ਕਹਿ ਕੇ ਵੀ ਤੇਰੇ ਤੋਂ ਪਰਦੇ ਪਾ ਕੇ ਰੱਖਣੇ ਰੱਬ ਜੀ ਮੇਰਾ ਤਨ ਇਸ ਤਰ੍ਹਾਂ ਸੜੇ ਜਿਵੇਂ ਮਜੀਦ ਅੰਗਿਆਰਾ ਦੇ ਉੱਤੇ ਸੜਦਾ ਮਿੱਤਰ ਤੋਂ ਪਰਦੇ ਕਾਹਦੇ ਸ਼ਾਇਦ ਇਹੀ ਕਾਰਨ ਮਨਸੂਰ ਨੇ ਇਹ ਸ਼ਬਦ ਕਹੇ ਸਨ ਜਿਸ ਦਿਨ ਸੋਲੀ ਚਾੜਿਆ ਜਾਣਾ ਸੀ ਲੋਕਾਂ ਨੇ ਪੱਥਰ ਮਾਰੇ ਸਨ ਪਰ ਸ਼ਿਵਲੀ ਮਿੱਤਰ ਨੇ ਤਾਂ ਫੋਲੀ ਮਾਰਿਆ ਸੀ ਦੇਖੋ ਅਭੀ ਤੱਕ ਮਿੱਤਰ ਸੀ ਮਨਸੂਰ ਨੂੰ ਸੋਲੀ ਚਾੜਨ ਲੱਗੇ ਸੰਗਸਾਰ ਕੀਤਾ ਗਿਆ ਪੱਥਰ ਮਾਰੇ ਗਏ ਪੱਥਰ ਮਾਰਨ ਵਾਲਿਆਂ ਦੀ ਕਤਾਰ ਵਿੱਚ ਸ਼ਿਵਲੀ ਵੀ ਆਇਆ ਉਹਦਾ ਮਿੱਤਰ ਜਿਹੜਾ ਅੰਦਰ ਦੇ ਰਾਜ ਦਾ ਜਾਣੂ ਸੀ ਜਦੋਂ ਉਹਨੇ ਫੁੱਲ ਮਾਰਿਆ ਤੇ ਮਨਸੂਰ ਦੀ ਖੂਕ ਨਿਕਲ ਗਈ ਉੱਚੀ ਰੋਹ ਪਿਆ ਵੇਖਣ ਵਾਲਿਆਂ ਨੇ ਕਿਹਾ ਪੱਥਰ ਤਨ ਨੂੰ ਵੱਜੇ ਤੂੰ ਅਨ ਹੱਕ ਕਹਿ ਰਿਹਾ ਸੈਨ ਇੱਕ ਫੁੱਲ ਵੱਜਾ ਤੇ ਤੇਰੀ ਰੂਹ ਕੁਰਲਾ ਉੱਠੀ ਕਹਿਣ ਲੱਗੇ ਜਿਹੜੇ ਪੱਥਰ ਮਾਰ ਰਹੇ ਸਨ ਉਹਨਾਂ ਨੂੰ ਮੇਰੇ ਅੰਦਰ ਦਾ ਪਤਾ ਨਹੀਂ ਪਰ ਜਿਹਨੇ ਫੁੱਲ ਮਾਰੇ ਮਿੱਤਰ ਤਾਂ ਮੇਰੇ ਅੰਦਰ ਨੂੰ ਜਾਣਦਾ ਮਿੱਤਰ ਜਦੋਂ ਧੋਖਾ ਦਿੰਦਾ ਹੈ ਨਾ ਸੱਚ ਇਹ ਉਦੋਂ ਰੋਕਲ ਉੱਠਦੀ ਹੈ ਉਹਨੇ ਕਿਹਾ ਭਾਵੇਂ ਫੁੱਲ ਮਾਰੇ ਹੈ ਪਰ ਮਾਰਨ ਵਾਲਿਆਂ ਦੇ ਕਿਉਂ ਵਿੱਚ ਤਾਂ ਇਹ ਵੀ ਲੱਗਾ ਹੈ ਨਾ ਪੱਥਰ ਨਹੀਂ ਮਾਰਿਆ ਪਰ ਮਾਰਨ ਵਾਲਿਆਂ ਦੇ ਨਾਲ ਇਹ ਵੀ ਆਇਆ ਮੇਰੇ ਗੁਰੂ ਨੇ ਕਿਹਾ ਦੇਖ ਤੂੰ ਸੱਜਣ ਮਿੱਤਰ ਦੁਨੀਆਂ ਦੇ ਬਣਾਉਣਾ ਤੂੰ ਪਰਮਾਤਮਾ ਨੂੰ ਕਿਉਂ ਨੀ ਮਿੱਤਰ ਬਣਾ ਲੈਂਦਾ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਉਹਨਾਂ ਦਾ ਇੱਕ ਸ਼ਬਦ ਸਿਰਫ ਦੋ ਤੁਕਾਂ ਕਹਿੰਦਿਆਂ ਕਹਿਣ ਲੱਗੇ ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਦੇਖੋ ਮਾਤਾ ਪਿਤਾ ਵੀ ਕਿਹਾ ਪਤੀ ਵੀ ਕਿਹਾ ਇਹਨੂੰ ਮਾਲਕ ਵੀ ਕਿਹਾ ਇੱਥੇ ਕਹਿਣ ਲੱਗੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮੇਰੇ ਮਿੱਤਰ ਮੈਨੂੰ ਪਤਾ ਲੱਗਾ ਤੇਰੇ ਘਰ ਵੀ ਸਭ ਕੁਛ ਹੈ ਤੇ ਹੁਣ ਮਾਨ ਮੰਗਣ ਕੀ ਆਇਆ ਮਾਨ ਮੰਗੂ ਇੱਜ਼ਤ ਮੰਗਾਂਗਾ ਤੇਰੇ ਦਰ ਤੋਂ ਤਾਂ ਮੰਗੂ ਤਾਕਤ ਮੰਗਾਂਗਾ ਤੇਰੇ ਦਰ ਤੋਂ ਧਨ ਲਕਸ਼ਮੀ ਇਹ ਦੋ ਸ਼ਬਦ ਨੇ ਕਈ ਗੁਰਮੁਖ ਵਿਦਵਾਨਾਂ ਨੇ ਧਨ ਦਾ ਅਰਥ ਇਸਤਰੀ ਵੀ ਕੀਤਾ ਹੈ ਜੀਵਨ ਸਾਥੀ ਪਰ ਇੱਥੇ ਧਨ ਲਕਸ਼ਮੀ ਇਕੱਠਾ ਪਾਠ ਦੌਲਤ ਧਨ ਲਕਸ਼ਮੀ ਸੁੱਧ ਸੁੱਧ ਦਾ ਅਰਥ ਪੁੱਤਰ ਦੇ ਨੂੰ ਲਾ ਲੱਗੀ ਦੱਦੇ ਨੂੰ ਤੇ ਹਾ ਮੁਕਤੈ ਦੇ ਇਹਦਾ ਅਰਥ ਜੇ ਤਨ ਨੂੰ ਰੋਗ ਲੱਗ ਜਾਏ ਤੇ ਦੇ ਅਰੋਗਤਾ ਵੀ ਤੇਰੇ ਤੋਂ ਮੰਗਾ ਹੁਣ ਉੱਥੇ ਪਰਮਾਤਮਾ ਨੂੰ ਮਿੱਤਰ ਕਿਹਾ ਗੁਰਮੁਖੋ ਸੱਜਣ ਕਹਿ ਕੇ ਪੁਕਾਰਿਆ ਯਾਰ ਕਹਿ ਕੇ ਪੁਕਾਰਿਆ ਕਿਹੋ ਜਿਹੇ ਰਿਸ਼ਤੇ ਬਣਾਏ ਗੁਰੂ ਗ੍ਰੰਥ ਸਾਹਿਬ ਨੇ ਕਿ ਸੁਣ ਯਾਰ ਹਮਾਰੇ ਸੱਜਣ ਇੱਕ ਕਰਮ ਬੇਨੰਤੀ ਆ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਾਂਗਾ ਇੱਕ ਪਾਸੇ ਦੁਨੀਆਂ ਦੇ ਰਿਸ਼ਤੇ ਨੇ ਬਿਨਸਨ ਹਾਰੇ ਉਹੀ ਰਿਸ਼ਤਾ ਗੁਰੂ ਪਰਮਾਤਮਾ ਨਾਲ ਜੋੜਦਾ ਪਿਆ ਬਸ ਇਸ ਗੱਲ ਨੂੰ ਸਮਝਾਉਣ ਲਈ ਕਿ ਦੁਨੀਆਂ ਦੇ ਲੋਕੋ ਜਿਵੇਂ ਇੱਕ ਬੱਚਾ ਮਾਪਿਆਂ ਨੂੰ ਦਿਲੋਂ ਮੁਹੱਬਤ ਕਰਦਾ ਹੈ ਜਿਵੇਂ ਇੱਕ ਪਤਨੀ ਪਤੀ ਨੂੰ ਮੁਹੱਬਤ ਕਰਦੀ ਹੈ ਜਿਵੇਂ ਇੱਕ ਮਿੱਤਰ ਮਿੱਤਰ ਨੂੰ ਮੁਹੱਬਤ ਕਰਦਾ ਹੈ ਜਿਵੇਂ ਇੱਕ ਗੁਲਾਮ ਆਪਣੇ ਮਾਲਕ ਦੇ ਦਰ ਤੇ ਸਮਰਪਿਤ ਰਹਿੰਦਾ ਹੈ ਜਿਵੇਂ ਇੱਕ ਨੌਕਰ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਦੌੜ ਭੱਜ ਕਰਦਾ ਹੈ ਉਹ ਤੂੰ ਇਹੋ ਜਿਹੇ ਰਿਸ਼ਤੇ ਪਰਮਾਤਮਾ ਨਾਲ ਬਣਾ ਤੇਰੀ ਝੋਲੀ ਪਰਮਾਤਮਾ ਜ਼ਰੂਰ ਭਰੇਗਾ ਹੁਣ ਜਦੋਂ ਸ਼ਬਦ ਪੜਿਆ ਗਿਆ ਤੁਸੀਂ ਮੇਰੇ ਮਾਤਾ ਪਿਤਾ ਹੋ ਮੇਰਾ ਮਾਤ ਪਿਤਾ ਖਰ ਰਾਇਆ ਰਾਇਆ ਦਾ ਅਰਥ ਰਾਜਾ ਪਾਤਸ਼ਾਹ ਗੁਰਮੁਖੋ ਇਹਨੂੰ ਥੋੜਾ ਜਿਹਾ ਦੁਨੀਆ ਵੀ ਲੈ ਲਈਏ ਮਾਪਿਆਂ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਉੱਚਾ ਤੇ ਪਵਿੱਤਰ ਜੀ ਥੋੜੀ ਜਿਹੀ ਬੇਨਤੀ ਕਰਦੇ ਹਾਂ ਦੇਖੋ ਬਾਕੀ ਰਿਸ਼ਤੇ ਟੁੱਟਦੇ ਨੇ ਤੇ ਜੁੜਦੇ ਰਹਿੰਦੇ ਨੇ ਬੰਦੇ ਦੀ ਜ਼ਿੰਦਗੀ 'ਚ ਮੈਂ ਫਿਰ ਸ਼ਬਦ ਵਰਤ ਲਵਾਂ ਬਾਕੀ ਰਿਸ਼ਤੇ ਟੁੱਟਦੇ ਨੇ ਤੇ ਜੁੜਦੇ ਨੇ ਇੱਥੋਂ ਤਾਂ ਗੁਰੂ ਨੇ ਕਿਹਾ ਭੰਡ ਮੂਵਾ ਭੰਡ ਭਰ ਗਿਆ ਭੰਡ ਦਾ ਅਰਥ ਇਸਤਰੀ ਔਰਤ ਦੀ ਮੌਤ ਹੋ ਜਾਏ ਤੇ ਆਦਮੀ ਆਪਣਾ ਜੀਵਨ ਸਾਥੀ ਚੁਣ ਲਈ ਫਿਰ ਹੋਰ ਪਾਸੇ ਤੁਰਦਾ ਭੰਡ ਮੂਵਾ ਭੰਡ ਭਰ ਗਿਆ ਦੇਖੋ ਇਸਤਰੀ मौत हो जाए स्त्री का रिश्ता बन सकता है, प्राण छड़ के चला जाए कोई दूसरा मित्र भी उसकी थान ते खलो सकता है, एक मित्र छड़ के जाए दूसरा कोई आ सकता है, पर सच एवे के मां बाप रिश्ता सिर्फ एक बारी मिलता है, जे जन्म एक बारी मिले हैं ते जन्म विच मापे दो नहीं मिल गए, इस जन्म विच मापे भी केवल एक बारी ही मिलेंगे। मापिया के रिश्ते दो नहीं, मां बाप का रिश्ता किन्ना कु उच्चा ते सुचा। इत्थे सिर्फ उस शब्द नूं लैके मेरा माता पिता परमात्मा, बाकी बंदा कुछ नहीं भुलदा। पर मां एक ऐसा रिश्ता है जिहड़ी सब कुछ भुल जाती है। गुरु ग्रंथ साहिब ने मां दे मनोभाव जिहड़े ने उहनां नूं उजागर कीता बाणी विच, मापे की चीज ने। हुण देखो बैठियां ने बीबियां भैणां मातावां, कोई बच्चे ने जमदिया सार तां मापियां नूं कमाई नहीं खवानी, एक बच्चा आस करने वड्डा हो के कमाई करेगा, अजे जन्म होया है ते मां उहनूं झोली च लैके बैठदी है, आप सारी रात दुख विच जागदी है पर बच्चे नूं सुख दिंदी है। ठीक है, जिथों आपां आए हां उथों दियां सहूलतां मुताबक मां आप रात नूं भिज्जे कपड़िया च पई रहिंदी है पर बच्चे दे थले सुके विछांदी सी, आप भुखी रहिंदी है पर सच एवे बच्चे नूं रजवी खुराक दा प्रबंध कर दिए, आप मां अनपढ़ हुंदी है ते कई वारी बच्चे नूं दिहाड़ी करके भी यतन कर दी है मेरा बच्चा उच्ची तालीम हासिल कर सके, क्योंकि मापियां दा प्यार जिंदगी च एक वारी मिलदा है। परमात्मा भी औगली चतारदा, सच एवे कि संतान भावे जिस पासे मर्जी तुर जाए मापिया नूं पुछ के देखो जो वापस आ जाना ते मापे भी अपने बच्चियां दे औगल कदी नहीं चतारदे। एक होर बेनती कर, आदमी दूसरे की गल चुरस्ते विच ले जाएगा, दूसरे दे बच्चियां दे औगल चुरस्ते विच जाके बाजार भी दसेगा कि फलाने दा बच्चा उदा बेटा उदी बेटी आ कर लिया, पर सच एवे कदी अपनी संतान दे औगण बाहर जाके प्रगट ही नहीं करदा, जिन्ना मर्जी बच्चा कसूरवार होवे ओ यतन करदा मेरे बच्चे उत्ते पड़दा ही पैंदा। समझियो की है परमात्मा माता पिता, एक बच्चा जिन्निया मर्जी गलतियां करे मां बाप ओदी गलती ते पड़दे पड़दे ने, तू रिश्ता रब नाल बना लै, पुत्र बन जा तेनू मां बाप बना लै। सच एवे मापे ता केवल इस लोक विच पड़दे पड़दे ने, जे तू गुरु नू मां बाप बना लै ते ओ परलोक विच भी पड़दे पा दिंदा, क्योंकि ओ पड़दे पांदे। तां ही सतगुरु ने बाणी विच कुछ प्रमाण दिते ने जिहदे विच मापिआं नू ਉਹਨਾਂ ਦੀ ਕਿਰਪਾਲਤਾ ਝਕਲ ਝਲਕਦੀ ਹੈ। ਕਿ ਤਾਂ ਰੋਜ਼ ਅਸੀਂ ਅਰਦਾਸ ਕਰਨੇ ਆ ਕਿ ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਦੇਖੋ ਮੇਰਾ ਮਾਤ ਪਿਤਾ ਹਰ ਰਹਾ, ਤੂੰ ਮਾਤ ਪਿਤਾ ਹਮ ਬਾਲਕ ਤੇਰੇ। ਆਪਾਂ ਕਹਾਂਗੇ ਅਸੀਂ ਰੋਜ਼ ਸੁਖਮਨੀ ਸਾਹਿਬ ਚ ਪੜ੍ਹਨੇ ਆ, ਅਰਦਾਸ ਕਰਨ ਲੱਗੇ ਵੀ ਪੜ੍ਹਨੇ ਆ, ਟਿਕ ਕੇ ਥੋੜੀਆਂ ਬੇਨਤੀਆਂ ਸੁਣਿਓ। ਪਰ ਅਗਲੀ ਤੋਂ ਕੀ ਹੈ, ਬੱਚੇ ਦਾ ਕੋਈ ਯੋਗਦਾਨ ਨਹੀਂ ਇਸ ਵਿੱਚ ਤੁਕ ਵਿੱਚ ਗਿਆ। ਕਹਿਣ ਲੱਗੇ ਸਿਰਫ ਬੱਚੇ ਦਾ ਇੰਨਾ ਯੋਗਦਾਨ ਹੈ, ਇਹਦਾ ਨਾਂ ਜੁੜਿਆ ਕਿ ਤੁਹਾਡਾ ਬੱਚਾ ਹੈ, ਪਰ ਬੱਚੇ ਦੀ ਕਮਾਈ ਤਾਂ ਕੋਈ ਨਹੀਂ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੇ ਅਗਲੀ ਤੋਕੇ ਤੁਮਰੀ ਕਿਰਪਾ ਮੈਂ ਸੋ ਘਨੇਰੇ। ਪਰਮਾਤਮਾ ਇੱਕ ਸਾਲ ਦਾ ਬੱਚਾ ਉਹਦੀ ਕੀ ਕਮਾਈ, ਜੇ ਖਾਂਦਾ ਤੇ ਮਾਪਿਆਂ ਦੀ ਕਿਰਪਾ, ਜੇ ਖੰਡਾਂਦਾ ਤੇ ਮਾਪਿਆਂ ਦੀ ਕਿਰਪਾ, ਜੇ ਘਰ ਵਿੱਚ ਰਹਿੰਦਾ ਤੇ ਮਾਪਿਆਂ ਦੀ ਕਿਰਪਾ, ਬੱਚੇ ਦਾ ਤਾਂ ਯੋਗਦਾਨ ਹੈ ਹੀ ਕੁਛ ਨਹੀਂ। ਤੁਮਰੀ ਕਿਰਪਾ ਮੈਂ ਸੋ ਘਨੇਰੇ, ਇਸੇ ਨੂੰ ਗੁਰਦੇਵ ਨੇ ਬਾਣੀ ਵਿੱਚ ਕਿਹਾ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਮੇਰਾ ਮਾਤ ਪਿਤਾ ਹਰ ਰਹਾ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਮੇਰਾ ਮਾਤ ਪਿਤਾ ਹਰ ਰਹਾ। ਉਹ ਪ੍ਰਤਪਾਲਦਾ ਹੈ ਨਾ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬੰਛ ਹੈ ਸੋ ਲੈਸੀ। ਪਿਤਾ ਕਿਰਪਾਲ ਆਗਿਆ ਇਕੀਨੀ, ਬਾਰਕ ਮੁਖ ਮੰਗੈ ਸੋ ਦੇਣਾ, ਨਾਨਕ ਬਾਰਕ ਦਰਸ਼ ਪ੍ਰਭ ਚਾਹੇ ਮੋਇ ਕਿਰਦੈ ਬਸੈ ਨਿਤ ਚਰਨਾ। ਮਾਲਕ ਇਸ ਬੱਚੇ ਨੂੰ ਤਾਂ ਤੇਰੇ ਚਰਨ ਚਾਹੀਦੇ, ਇੱਥੇ ਇੱਕ ਉਦਾਹਰਣ ਮੈਂ ਦੇ ਦੇਣਾ, ਤੁਸੀਂ ਫਿਰ ਮੈਂ ਤੁਹਾਡੇ 5-7 ਮਿੰਟ ਲੈਣੇ, ਟਿਕ ਕੇ ਬੇਨਤੀ ਸੁਣੇ ਮਨ ਚ ਸੀ ਐਦ ਕੀ ਵੀ ਗੁਰੂ ਰਾਮਦਾਸ ਜੀ ਦਾ ਪੁਰਬ ਮਨਾਉਣਾ ਹੈ, ਭਾਵੇਂ ਇਹ ਅਕਤੂਬਰ ਵਿੱਚ ਮਨਾਇਆ ਜਾਣਾ, ਪਰ ਵੈਸੇ ਤਾਂ ਸਿੱਖ ਦਾ ਪੁਰਬ ਰੋਜ਼ ਹੀ ਹੁੰਦਾ ਜੀ, ਹਰ ਵੇਲੇ। ਵੈਸੇ ਉਂਝ ਕੋਈ ਸ਼ਬਦ ਨੇ ਜਿਹੜੇ ਪੁਰਬ ਖਾਸ ਕਰਕੇ ਜਿਸੀਂ ਗੁਰਗੱਦੀ ਪੁਰਬ ਕਹਿੰਦੇ ਹਾਂ, ਹੁਣ ਭਾਵੇਂ ਅਸੀਂ ਲੋਕ ਜੋਤੀ ਜੋਤ ਨੂੰ ਹੀ ਪੁਰਬ ਕਹਿਣ ਲੱਗ ਪਏ ਹਾਂ, ਸ਼ਹੀਦੀ ਨਾਲ ਵੀ ਸ਼ਬਦ ਪੁਰਬ ਜੋੜਦੇ ਹਾਂ। ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੀ, ਭਾਈ ਕਾਨ ਸਿੰਘ ਨਾਭਾ ਹੋਣਾ ਨੇ ਨਾ, ਗੁਰਮਤ ਮਾਰਤੰਡ ਵਿੱਚ ਗੁਰਪੁਰਬ ਵਾਲਾ ਇੰਦਰਾਜ ਪੜਿਓ, ਉਹਦੇ ਚੋਂ ਲਿਖਦੇ ਨੇ ਕਿ ਹਜ਼ੂਰ ਦੇ ਆਗਮਨ ਵਾਲਾ ਗੁਰਪੁਰਬ ਹੈ, ਗੁਰਗੱਦੀ ਵਾਲਾ ਪੁਰਬ ਹੈ, ਪਰ ਸ਼ਹੀਦੀ ਪੁਰਬ ਨਹੀਂ ਹੁੰਦਾ, ਸ਼ਹੀਦੀ ਦਿਹਾੜਾ ਹੁੰਦਾ ਹੈ। ਪੁਰਬ ਦਾ ਸੰਬੰਧ ਪ੍ਰਸੰਨਤਾ ਨਾਲ ਹੈ, ਖੁਸ਼ੀ ਨਾਲ ਹੈ। ਉੱਥੇ ਮੈਨੂੰ ਗੱਲ ਥੋੜੀ ਜੀ ਭਾਈ ਕਿ ਸ਼ਹੀਦ ਸ਼ਹਾਦਤ ਵਾਲਾ ਦਿਵਸ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪੁਰਬ ਆਉਣਾ ਹੈ ਅਗਲੇ ਵਿਖੇ ਨੇ, ਤੇ ਪੂਰਾ ਸਿੱਖ ਜਗਤ ਤੇ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ। ਅੰਮ੍ਰਿਤਸਰ ਤਾਂ ਕਮਾਲ ਹੁੰਦੀ ਹੈ, ਕੋਈ ਮਹੱਲਾ ਕੋਈ ਗਲੀ ਐਸੀ ਨਹੀਂ ਜਿੱਥੇ ਦੋ ਦਿਹਾੜੇ ਬੜੀ ਭਾਵਨਾ ਨਾਲ ਮਨਾਏ ਜਾਂਦੇ ਨੇ, ਇੱਕ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪੁਰਬ ਤੇ ਦੂਜੀ ਬਾਬਾ ਦੀਪ ਸਿੰਘ ਦੀ ਸ਼ਹੀਦੀ ਅੰਮ੍ਰਿਤਸਰ ਵਿੱਚ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਇੱਥੇ ਮੇਰਾ ਮਾਤ ਪਿਤਾ ਹਰ ਰਾਇਆ, ਉਹਨਾਂ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਚਲੇ ਗਏ। ਗੁਰੂ ਰਾਮਦਾਸ 2 ਸਾਲ ਦੇ ਸਨ ਤੇ ਮਾਤਾ ਚਲੀ ਗਈ, 7 ਸਾਲ ਦੀ ਉਮਰ ਸੀ। ਭਾਵੇਂ ਇਹਦੀ ਡਿਟੇਲ ਨਾਲ ਵਿਚਾਰ ਅੱਗੇ ਕਰਾਂਗੇ, ਸਿਰਫ ਅੱਜ ਕੁਛ ਪ੍ਰਕਰਨ ਵਿੱਚ ਜੋੜਨ ਦੇ ਲਈ, ਪਿਤਾ 7 ਸਾਲ ਦੀ ਉਮਰ ਸੀ ਜਦੋਂ ਗੁਰੂ ਰਾਮਦਾਸ ਜੀ ਦੇ ਕੋਲੋਂ ਚਲੇ ਗਏ। ਬਾਬਾ ਹਰਦਾਸ ਜੀ 7 ਸਾਲ ਦਾ ਬੱਚਾ, ਪਹਿਲਾਂ ਲਾਹੌਰ ਘੁੰਗਣੀਆਂ ਵੇਚਦਾ ਸੀ, ਫਿਰ ਗੋਇੰਦਵਾਲ ਸਾਹਿਬ ਉਹਨੇ ਘੁੰਗਣੀਆਂ ਵੇਚੀਆਂ, ਪਰ ਉੱਥੇ ਘੁੰਗਣੀਆਂ ਵੇਚਣ ਦੇ ਨਾਲ ਨਾਲ ਗੁਰੂ ਅਮਰਦਾਸ ਜੀ ਦੀ ਨਜ਼ਰ ਵਿੱਚ ਪ੍ਰਵਾਨ ਚੜਨ ਲੱਗ ਪਏ, ਹੱਥੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਿਰ ਮੈਂ ਇੱਕੋ ਪਰ ਘੁੰਗਣੀਆਂ ਵੀ ਵੇਚੀਆਂ, ਸੇਵਾ ਵੀ ਕੀਤੀ। ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਰਿਸ਼ਤਾ ਵੀ ਕੀਤਾ, ਵਿਵਾਹ ਵੀ ਕੀਤਾ, ਤੇ ਜਿਸ ਦਿਨ ਗੁਰੂ ਅਮਰਦਾਸ 94 ਸਾਲ ਦੀ ਹਜ਼ੂਰ ਦੀ ਆਰਬਲਾ ਸਰੀਰਕ ਚੋਲਾ ਬਦਲ ਲੱਗੇ ਤੇ ਗੁਰਗੱਦੀ ਉਹਨਾਂ ਨੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਸ਼ਬਦਾਂ ਵੱਲ ਧਿਆਨ ਦਿਆ ਜੇ, ਗੁਰਗੱਦੀ ਦਿੱਤੀ। ਹਾਲਾਂਕਿ ਇਹਦਾ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਕਿ ਸਤਿਗੁਰੂ ਪ੍ਰਤੱਖ ਹੁੰਦਾ ਵੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਬਾਬਾ ਸੁੰਦਰ ਜੀ ਉਹਦੇ ਵਿੱਚ ਇੱਕ ਹੋਰ ਬਚਨ ਹੈ, ਕਹਿਣ ਲੱਗੇ ਕਿ ਗੁਰੂ ਨੇ ਕਿਰਪਾ ਕਰ ਦਿੱਤੀ, ਕਹਿਣ ਲੱਗੇ ਕਿ ਗੁਰੂ ਅਮਰਦਾਸ ਨੇ ਪੂਰੇ ਦਾ ਪੂਰਾ ਜਗਤ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕਾ ਦਿੱਤਾ। ਅੱਜ ਵੀ ਤੁਸੀਂ ਅੰਮ੍ਰਿਤਸਰ ਕਦੀ ਪੁਰਾਣੇ ਬਜ਼ੁਰਗ ਮਿਲ, ਜਦੋਂ ਪ੍ਰਕਰਮਾਂ ਚ ਮੱਥਾ ਟੇਕਦੇ ਨੇ, ਉਹ 3 ਸ਼ਬਦ ਕਹਿੰਦੇ ਹੁੰਦੇ ਸਨ। ਪਹਿਲਾ ਸ਼ਬਦ ਕਹਿੰਦੇ ਸਨ ਧੰਨ ਗੁਰੂ ਰਾਮਦਾਸ, ਦੂਜਾ ਸ਼ਬਦ ਕਹਿੰਦੇ ਸਨ ਰੱਖੀ ਗਰੀਬ ਦੀ ਲਾਜ, ਤੀਜਾ ਕਹਿੰਦੇ ਸਨ ਕਰੀ ਨਾ ਕਿਸੇ ਦਾ ਮੁਥਾਜ। ਮੈਨੂੰ ਬੜੇ ਚੰਗੇ ਲੱਗਣੇ ਉਹ ਸ਼ਬਦ, 3 ਸ਼ਬਦ ਅਕਸਰ ਕਹਿਣੇ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਜਿਸ ਦਿਨ ਹਜ਼ੂਰ ਨੂੰ ਗੁਰਗੱਦੀ ਮਿਲੀ, ਔਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੇ ਦਿੱਤੀ, ਧੰਨ ਗੁਰੂ ਰਾਮਦਾਸ ਗੁਰਗੱਦੀ ਉਸ ਜੋਤ ਦੇ ਚਵਰ ਛਤਰ ਤਖਤ ਦੇ ਮਾਲਕ ਬਣ ਗਏ। ਪਰ ਇਤਿਹਾਸ ਕਹਿੰਦਾ ਨੇਤਰਾਂ ਵਿੱਚੋਂ ਨੀਰ ਸੀ। ਮੈਂ ਇਤਿਹਾਸ ਤੇ ਬਾਣੀ ਕੁਛ ਹੋਰ ਕਹਿੰਦੀ, ਇਤਿਹਾਸ ਕਹਿੰਦਾ ਅੱਖਾਂ ਵਿੱਚੋਂ ਆਂਸੂ ਸਨ, ਪਰ ਗੁਰਬਾਣੀ ਕਹਿੰਦੀ ਨਹੀਂ, ਗੁਰੂ ਰਾਮਦਾਸ ਦੇ ਨੇਤਰਾਂ ਵਿੱਚੋਂ ਅੰਮ੍ਰਿਤ ਨਿਕਲਣ ਲੱਗ ਪਿਆ ਸੀ। हर अमृत पिने लोयना। नेत्र भिजे ने नाम अमृत नाल, सच एवे कि जिदे अंदर गुरु दा शब्द वर्तन लग पवे उस गुरु दी देही भी अमृत दी हो जाती है। गुर अमृत पिनी देहुरी, गुरु रामदास जी का वचन है। होते वचन ने नेत्रां चो जल धारा सी, अमृत नीर दियां बूंदा ने। तन गुरु अमरदास जी ने कहा, पुरखा अज चवर शतर तखत, गुरु नानक साहब दी जोत अज नेत्र क्यों पीजे। कह लगे सच्चे पातशाह, अज तेरा शतर तुहाडा तखत तुहाडियां दातां अखां तां भेजाइयां, अज मैनू बचपन दे मां बाप चेते आ गए, एक पासे तू मां बाप याद आ गया। मैं शुरुआत इथों कीती सी कि ते रिश्ता मापिया वाला बना बंदिया, तू गुरु नाल रिश्ता मित्र वाला बना, रिश्ता सज्जन वाला बना, रिश्ता मालक वाला बना। मालक अज मां बाप चेते आ गए, ते जो भाई साहब ने मंगल कीता, जो हमरी विद होती मेरे सतगुरा, उस तो पहला दो तुका ने तेरे। तन गुरु अमरदास उन्हां दे सन्मुख खलो के गुरु रामदास वचन करदे ने, मालक जी तुमरे गुण क्या कहां मेरे सतगुरा, गुण दा अर्थ है परोपकार। हे मेरे सतगुरु मैं केड़े परोपकार तेरे दसा, तुमरे गुण क्या कहा मेरे सतगुरा, जब गुर बोले तब विषम होए जाए। हम जैसे अपराधी अवर कोई राख है, जैसे हम सतगुरु राख लिए छाए, तू गुर पिता तू है गुर माता। मेरा मात पिता हर राया, तू गुर पिता तू है गुर माता, तू गुर बंदप मेरा सखा सखाए, तू रिश्तेदार तू मित्र तू मां तू बाप सब कुछ तू। अखीर ते कह लगे, जो हमरी विद होती मेरे सतगुरा, सतगुरु जो मेरी विद अवस्था सी सब तुम्हार जानो आपे, हम रुलते फिरते कोई बात ना पूछता, गुर सतगुर संग केरे हम थापे, तन तन गुरु नानक जन केरा, जित मिले हैं चूके सब शोक संतापे। गुरमुखो गुरु ने परमात्मा लई रिश्ते बनाए मां बाप वाले, जिवें मां बाप कोल कोई जाए ते बच्चे दा डर मुक जांदा है। कहिंदे ने जदो तू रब दा नाम लै, डरन दी थां उहदी गोदी नूं मान, बच्चा मापिया दी गोदी विच होवे उहनूं किसे दा भय नहीं, ते जिहड़ा मनुख रब दी गोदी विच होवे उहनूं किसे दा भय नहीं। तां ही सतगुरु ने बाणी विच कहा कि हरजी माता हरजी पिता हर जीव प्रतपालक, हर जी मेरी सार करे खम हर के बालक। भगत कबीर साहब ने ता एक साडे इउं कह लो पिंड दी झलकी दे दित्ती अपने कल्चर दी। इत्थे भी देखने कई बारी बच्चा मापिया दे सामने बोलन लग पैंदा है, मां सुन के झिड़कदी जरूर है, पर याद रखियो झिड़कन तो बाद जिन्ना मां अंदरों रोंदी शायद इन्ना बच्चा भी नहीं। मां झिड़क देगी मां मार लेगी, बच्चे दे अथरू तां सिर्फ अद्धे घंटे बाद सुक जाणगे, वो फिर परेशान हो जाएगा, पर जिस मां ने मारिया कने उन्हूं पुछ के देखो सारा दिन चैन नहीं होंदा। महाराज कहिंदे ने कि मालक एक कृपा कर, मैं तेरा बच्चा हां, सुत अपराध करता है जेते, जन्नी चीतना राक्ष तेते, रामैया हौ बारक तेरा, काहे न खंडस अवगुण मेरा, जे अत क्रोप करे करता है। जे बच्चा गुस्से विच आके अगो बोल भी दे ता भी चीतना राक्ष माया, माया दा अर्थ इत्थे माता, माया दा तानी, ता भी चीतना राक्ष माया, चिंत भवन मन परयो हमारा, नाम बिना कैसे उतरस पारा, हे बापू हे मां मेरे तो भुल हो गई। जिवे मां झिड़के अगो सुमत दिंदी है, मैं बच्चा बन के आया भुल कर ली मैनूं सुमत दे दे। देह विमल मत सदा शरीरा, सहज सहज गुण रवे कबीरा। शुरुआत कीती सी मापियां दा रिश्ता एक दुनियावी है, ए बड़ा पवित्र रिश्ता है। جس نے گرو نو ماں باپ بنا لیا وہ کدی یتیم نہیں ہوں گا, جس نے گرو نو ماں باپ بنا لیا وہ سر تو ماپیا کا سایہ کدی نہیں اٹھتا, کیونکہ پرماتما تا ماں باپ تو بھی پوتر ہے. ایک تک ہے گسائی مکھنڈا اچھڑا, اچھڑا درتے پیارا ام ابے تھانو مچھڑا, ام دا ارتھ امی ماں تے ابا دا ارتھ پتا. کہندے میرا پرماتما اینا مٹھا ہے, دنیا وچ ماپے سب تو مٹھے نے پر جدن دے چرناں نوں جڑیا او تا میرے ماپیاں تو مٹھا ہے. تائی گرو نے کیا کہ میرا مات پتا ہر رایا, میرے ماں باپ پریپورن پرماتما نے اے رشتہ اندروں بنان دا ہے. اے کارن کہ گرو نے جس دن امر دتا اس دن یہ نہیں کہا کہ تسی کلے میرے شیش ہو, کہن لگے تسی میرے نادی پتر ہو. پتر شبد ورتیا, ایک بندی پتر ہے ایک نادی پتر ہے. امرتاری نو اسی کہنے ہاں اے نادی پتر, نادی دا ارتھ کی ہوندا ہے, بندی دا ارتھ آپاں سمجھنے ہاں نا کہ ماتا پتا دے سنجوگ نال ماں دا خون تے پتا دا بند رکت بند کر نمیا, ماں باپ دے خون نال جدا رشتہ جب خون بھی چوک جیا وہ بندی ہے. نادی دا ارتھ ناد ارتھ ہوندا شبد, جڑا ناد وچوں جنم لیندا ہے وہ نادی پتر ہوندا ہے. خالصا اصل وچ گرو دا نادی پتر ہے, خالصے دا تے جنم ہی گرو دے ناد وچوں ہویا, شبد وچوں ہویا. جڑا پرماتما ہے وہ دراصل شبد ہے, سمجھو میرا مات پتا ہر رایا. سکھ خالصے لئی شبد نادی پتر ورتے ہے, جسمانی پتر جسمانی ماپے چلے جاندے نے, جنو پنجاں تتاں دا جسم ملیا وہ ضرور مکے گا پر شبد جگو جگو ٹل رہندا ہے. تے سچ ایویں کہ جدن تن آ بنس جاندا ہے ناد پھر بھی ساتھ نہیں چلدا, شبد پھر بھی اتنے نگے نال چلتا ہے. اسے نو گرو نے جپجی صاحب تین روپاں وچ کیا سی, گرمکھ نادن, گرمکھ ویدن, گرمکھ ریحان سمائی. شبد ناد, ناد وچوں نکلے ہوئے سنتان نو نادی پتر کیا گیا, کیونکہ ناد دا سبند ساڈے اندر نال ہے. تے جڑا شبد وچوں جنم لیندا ہے شبد بھی سما جاندا ہے. جسم بنتے نے ماپے جسمانی طور تے جنم دیندے نے یاد رکھیو, پر جوت ماپے نہیں جے ٹکاندے. پھر بینتی سمجھیو, جوت پرماتما دیندا ہے, وسیلہ ماں باپ بنتے نے, پر وہ جوت جدو اس پرم جوت وچ لین ہو جاندی ہے سچ ایوے ادو اس طرح مل جاندے نے جویں بچہ ماپیاں دی گود وچ مل جاندا. ستگرو کرپا کرے داس یہ بینتی کرے گا گرمکھو اپنا رشتہ نہ گرو نال اس طرح بنائیے جی متراں دا یاراں دا بیلیاں دا جی ماپیاں دا. جدو اے رشتے بنا کے گرو نو پیار کران گے نا پھر بھاوی ہور پیدا ہوندے نے, اندر دے جذبے ہور پیدا ہوندے نے. ستگرو کرپا کرے آپ سموہ سنگت دا اتھوں دے پربندک ویراں دا داس پہلی بار آپ جی دے درشن دیدارے کیتے نے تے سفر بھی کافی زیادہ ہو گیا ہے, کل تو ہی چلیا ہوا تے تھکاوٹ تھوڑی بہت شریر من جاتا ہے, تسی کرپا کر کے اے تھوڑے شبد پروان کر لیا جی. مینوں پتا ہے آپ گربانی دے رسیے ہو, کیرتن دے رسیے ہو, بڑے بڑے اچ کوٹی دے کیرتنی اس سٹیج تے کیرتن کر کے گئے نے تے کیرتن کرن آؤندے نے. مینوں جنی کو سوجی مالک نے دتی میں اُنے کو شبد تہاڈے نال سانجھے کر لے نے. بس ایکو ہی بینتی میں کرنی ہے کہ اس شریر دے بنسن تو پہلا اپنے ماں پتا گرو گوبند سنگھ نو بنا لے گے. پتا گرو گوبند سنگھ ہو جائے, ماتا ماتا صاحب کور ہو جائے. داس حضور صاحب جدو جائید ہے شاید ہو سکتا ہے ماتا صاحب کور بارے سنیا بھی ہوگی تسی, تے من چ آیا دیکھو انمت والے ویر وہ ایک پتھر دی دیوی ماں بنا کے کنے شردا نال پوجی جا رہے نے. تے میرا نہیں خیال بھی خالصا کتے سال وچ ایک دن اپنی ماں دا وی منوندا ہوے. ماتا صاحب کور دا ذکر بڑا گھٹ چلدا ہے. ساتھ سنگت جی माता साहिब दे नौ हुक्मनामे ने अपने कोल सिखां ने सांभे ने किताबां विच मिलदे ने। जदों नौ हुक्मनामे पढ़ना वा हर हुक्मनामे विच एक तुक माता जी सब नूं लिखदे ने। माता साहिब दा जन्म स्थान रोहतास सी पाकिस्तान विच रह गए, आनंद कारज आनंदपुर साहिब होया है। माता जी नौ महीने नौ दिन ते नौ घड़ियां दा जिक्र करदे ने हजूर साहिब रहे ने, बाकी वक्त माता जी दिल्ली रहे ने। नौ हुक्मनामे उन्हां जिंदगी च लिखे ने, हर हुक्मनामे च एक सतर बड़ी अंदर नूं टुंबदी है। जदों हुक्मनामा माता साहिब कोल लिखदे सन ते इह गल लिखदे सन, तुसी मेरे फरजंद पुत्तर हो, कि दी वड्डी गल है, किन्ना वड्डा हक दे दिता गुरु गोबिंद सिंह ने। इत्थे तुसी देखो जिस्मानी तौर ते किसे दा बाप दा नां अपने नाल लिखा लिए ते सरकार जुर्म दे अधीन, इस नूं जुर्म समझ के बंदे नूं कैद कर देगी। तन गुरु गोबिंद सिंह जी ने किड्डी वड्डी दात दे दित्ती सिखा तेनूं, उन्हां कहा लै मैं अपना नाम ही तेनूं दिता, तू जिथे जाई मेरा नाम वरत के कह दी गुरु गोबिंद सिंह मेरा बाप है, तू कोई जुर्म नहीं करेगा, तू कृपा दा पात्र बन जाए। उस माता साहिब कौर जी नूं पिता गुरु गोबिंद सिंह जी नूं आपां भावें कहांगे जिस्मानी तौर ते तां चले गए पर शब्द दे तौर ते नहीं गए, उह साडे नाल ने। इन्हां को बेनतियां स्वीकार करियो। दास जदों उतरिया सी ते सिख चैनल वाले वीर बल साहिब ने भी कहा भी 25 तरीक नूं इह दस्तार दे मनाया जा रहा है, ते मैं एक बेनती उत्थे भी कीती सी कि दस्तार केवल कपड़ा नहीं, चेते रखियो दस्तार साडे अणख नाल, दस्तार साडी इज्जत नाल, दस्तार साडे गुरु दियां दित्तियां होईयां दातां नाल जुड़ी। हालांकि बाणी विच पाग पगड़ी पगड़ी शब्द भी आया है, पर यह दस्तार है, यह सतगुरु दी दित्ती दात है, इन्हां दा पूरा सहयोग करो। जिहड़े कौमी मसले हुंदे ने इहदे विच देखो, कला इंग्लैंड नहीं, कला इंडिया नहीं, समुचे सिख जगत की इहदे विच सेवा ते भलाई होवेगी। समूह प्रबंधकां दा धन्नवाद, मैं वक्त तुहाडा जिन्ना अनाउंस कीता सी ज्यादा लिया, मैनूं बख्श जरूर दिया जे। वाहिगुरु जी का खालसा वाहिगुरु जी।